सतनाम श्री वाहे गुरु साहिब जी बिहागड़ा महला पंजवा खोजत संत फिर है प्रभ प्राण आधारे राम तान तन खीन पया बिन मिलत प्यारे राम खोजत संत फिर है प्रभ प्राण आधारे राम तान तन खीन पया बिन मिलत प्यारे राम प्रभ मिलो प्यारे मया तारे कर दया लाड़ लाए लीजिए देह नाम अपना जपो स्वामी हर दर्श पेख जी जिए समरथ पूरन सदा निह चल ऊच अगम अपार बिनवंत नानक तार कृपा मिलो प्राण प्यारे समरथ पूरन सदा निह चल ऊच अगम अपार बिनवंत नानक तार कृपा मिलो प्राण प्यारे वाहे गुरु जी का खालसा वाहे गुरु जी की फतेह।
परम सन्मान योग सतगुरां दी साजी नवाजी साध संगत जीओ आप जी वडभागी हो जो कि अमृत वेले तो धन गुरु रामदास साहब सचे पातशाह सोडी सुल्तान सतगुरु जी दे पावन पवित्र महान इतिहासक स्थान सचखंड श्री हरिमंदर साहब जी विखे अमृत वेले समुची मानवता दे कल्याण हित प्राप्त होए पावन श्री मुखवाक दी विचार श्रवण करन वास्ते दीवान हाल गुरुद्वारा मंजी साहब विखे जुड़ बैठे हो। साहिब श्री गुरु अर्जन देव जी महाराज ने अज दे पावन मुखवाक विच जो बख्शिश कीती है उस दे अनुसार अगर असी अपना जीवन ढाल लईए महाराज दे उपदेश मुताबक अपने जीवन दे विच एक मनोरथ लैकर के चलिए जो गुरु साहब ने दर्शाया ते असी सारे सतगुरां दी रहमत दे पात्र बन सकते हाँ। महाराज ने समुची मानवता दे कल्याण हित ए बाणी उस परमेश्वर वालों इलहाम होके जो कर आई है क्योंकि गुरु साहब ने कदे नहीं किया ये बोल मेरे ने। महाराज ने हमेशा सारिया नूं इह दस्या जैसी मैं आवै खसम की बाणी तैसड़ा करी ज्ञान वे लालो। पातशाह जी ने हमेशा यह दर्शाया है कि सारी मानवता वास्ते ये बाणी उस परमेश्वर वालों बख्शिश कीती गई है। सो सारिया दे सुभाग हन गुरु चरणा विच जुड़ बैठन दा ये मौका मिलिया है। आओ इन्हां घड़ियां नूं सफल सार्थक करदे होए सतगुर पातशाह जी दे पावन अमोलक श्रीमुख वाक दी विचार श्रवण करिए जी।
सतनाम श्री वाहे गुरु साहिब जी, बिहागड़ा महला पंजवा।
बिहागड़ा राग है जिहड़ा कि प्रेम भावना अते बिरहो दे संबंध विच गायन कीता जांदा। इस दे वादी स्वर गंधार, संवादी निषाद अते जदों किसे दे विछोड़े दे प्रति या किसे नूं मिलण दी भावना मन विच होवे उस वेले इस राग नूं गायन करन दी प्रवृत्ति है अते उसे भावना नूं सतगुर पातशाह जी ने शब्दां दे राही बख्शिश कीता। धन गुरु अर्जन देव जी महाराज बिहागड़ा राग विच बचन फरमा रहे हन।
खोजत संत फिर है प्रभ प्राण आधारे राम।
जो वाहिगुरु साडे प्राणा दा आधार है, जिहदे करके साडे प्राण चलदे ने, उहनू सारे संत पुरश महापुरश भगती करन वाले गुरमुख प्यारे खोजदे ने। ते जदों खोजिया जांदा है ते उदों भावना बनदी है कि कित्थों मिले, किस तरीके नाल मिले। संसार विच धार्मिकता कई प्रकार दे नाल लोकां ने मन्नी है। परमात्मा नूं खोजण वास्ते बहुत घट लोकां दे जतन रहे ने, ज्यादातर लोग सुख खोजदे रहे। कोई राज धन संपदा खोजदा रहा, तप साधना करके धर्म दी कमाई करके कईयां ने स्वर्ग दा राज मंगिया, किसे ने संसार दा राज मंगिया, किसे ने कोई होर वस्तुआं मंगियां। इहदे वास्ते सिर्फ इंसान ही जतन नहीं करदे रहे। सतगुर पातशाह जी ने दर्शाया, देवतियां दर्शन कै ताई दुख भूख तीरथ किए, जोगी जति जुगत में रहते कर कर भगवें भेख भए। उह सारे ही जतन करदे रहे ने, देवतावां ने जतन कीते ने, जोगियां ने जतन कीते हन, ऋषि मुनि तपस्वी इन्हां सारिआं ने अकाल पुरख वाहिगुरु नूं खोजण की कोशिश कीती है। पर जदों कोई भी उस अकाल पुरख वाहिगुरु नूं खोजदा या लभदा ते फिर उहनूं किस तरीके दे नाल परमात्मा की प्राप्ति हुंदी है उह उस दे यतन और उहदी भावना दे अनुसार वेख्या जांदा। इसलिए अनेकां वल्लों कोशिश ते है कि परमात्मा मिले, पर वह मिलता तां है जदों किसी ने भावना दे नाल कोई जतन किया होवे। जदों कोई इस भावना मुताबक कवे तौ कारण साहिबा रंग रते, हे वाहिगुरु सिर्फ तेरे करके मैं रंग विच रत्या। क्योंकि पदार्थां नूं मंगण वास्ते ते बहुत दुनिया फिरदी है। तीन प्रकार दीआं मंगां प्यारियो लोक करदे ने, जो धार्मिकता दे आधार ते कोई भगती करदा है, बाणी पढ़दा, सतसंगत करदा है। ते पहले प्रकार की मंग है कि दाल सीधा मांगो घीओ, हमरा खुशी करे नित जीओ, पनिया छादन नीका, अनाज मंगो सत सीका। इनू सारे रूप विच मनीए ते जो शरीर दी जरूरत है, भोजन प्रशादा आदिक, रहण दा साजो समान या धन वस्त्र आदिक, ये सारिया चीजा। हुण जिहदा रोटी पानी ठीक ठाक चल पए वो फिर दूजे प्रकार की मंग शुरू करदा है, मान मांगो, तान मांगो, धन लक्ष्मी सुत दे। जिहदी रोटी पानी का इंतजाम वधिया हो गया, कारोबार ठीक चल पिया, ते ओ मंगन लग पैंदा वाहिगुरु संसार विच मान बड़ा होवे, सत्कार बड़ा होवे। पर जिन्हों ये सारिया चीजा मिल जान, धन संपदा भी मिल जाए, मान भी मिल जाए, तान भी मिल जाए, हर प्रकार की ताकत भी होवे, ओ फिर तीसरी मंग विच आउंदा कि हुण परमात्मा की प्राप्ति चाहीदी है। ओ फिर मेरा मन लोचा गुरदर्शन ताई, बिलप करे चात्रिकी न्याई, ए तीजे प्रकार दी मांग है। फिर ते जिवें भगत जन कहिंदे ने, हों तो एक रमैया लैहो, आन देव बदलावन दैहो, ए तीजे प्रकार दी मांग है। संसार विच ज्यादातर लोग पहली मांग विच रुके हुए ने, धन दौलत संपदा प्रसादे आदिक दे इंतजाम विच। दूसरे प्रकार दी मांग माण धन सत्ता आदिक दी मांग रहिंदी है, लेकिन तीसरे प्रकार की मंग जिहड़े भी करदे हन उन्हां बाबत सतगुर पातशाह जी ने ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ ਵਿੱਚ ਇਹ ਫਰਮਾਇਆ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਸਾਡੇ ਪ੍ਰਾਣਾਂ ਦਾ ਆਧਾਰ ਹੈ ਉਸ ਨੂੰ ਮੰਗਦੇ ਨੇ। ਕਿਉਂਕਿ ਜਦੋਂ ਕਿਤੇ ਅਸੀਂ ਵੇਖੀਏ, ਆਪਾਂ ਇੱਕ ਪਲ ਵਾਸਤੇ ਸੋਚੀਏ ਵੀ ਰਾਤ ਸੁੱਤੇ ਸਾਂ, ਸਾਡੇ ਸਵਾਸ ਕੌਣ ਚਲਾ ਰਿਹਾ ਸੀ? ਫਿਲਹਾਲ ਤੇ ਲੱਗਦਾ ਹੈ ਨਾ ਸਵਾਸ ਅਸੀਂ ਲੈ ਰਹੇ ਹਾਂ, ਪਰ ਜਦੋਂ ਸੁੱਤੇ ਸਾਂ ਉਸ ਵੇਲੇ ਸਵਾਸ ਕੌਣ ਚਲਾ ਰਿਹਾ ਸੀ? ਜਦੋਂ ਬਿਮਾਰ ਹੁੰਦੇ ਹਾਂ ਡਾਕਟਰ ਧੜਕਣ ਵੇਖਦਾ ਸਾਡੀ, ਪਰ ਜਦੋਂ ਸੁੱਤੇ ਸਾਂ ਧੜਕਣ ਕੌਣ ਚਲਾ ਰਿਹਾ ਸੀ? ਹੋਰ ਜਿਹੜੇ ਸਰੀਰ ਦੀਆਂ ਕਿਰਿਆਵਾਂ ਨੇ ਉਹ ਸਭ ਕੁਛ ਉਸੇ ਅਕਾਲ ਪੁਰਖ ਵੱਲੋਂ ਚਲਾਈਆਂ ਜਾਂਦੀਆਂ ਨੇ। ਇਸੇ ਨੂੰ ਬਾਣੀ ਵਿੱਚ ਮਹਾਰਾਜ ਨੇ ਕਿਹਾ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, ਹੇ ਵਾਹਿਗੁਰੂ ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ, ਮੇਰੀ ਜ਼ਿੰਦਗੀ ਤੇਰੇ ਆਸਰੇ ਚੱਲਦੀ ਹੈ। ਇਸ ਲਈ ਭਗਤੀ ਕਰਨ ਵਾਲੇ ਸੰਤ ਪੁਰਸ਼, ਨਾਮ ਜਪਣ ਵਾਲੇ, ਨਾਮ ਦੇ ਰਸੀਏ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਖੋਜਦੇ ਹਨ।
ਪਾਣ ਤਨ ਖੀਨ ਪਿਆ ਬਿਨ ਮਿਲਤ ਪਿਆਰੇ ਰਾਮ।
ਜੇ ਅਕਾਲ ਪੁਰਖ ਵਾਹਿਗੁਰੂ ਨਾ ਮਿਲੇ ਤੇ ਫਿਰ ਜਿਹੜੀ ਤੜਪ ਹੈ, ਜੋ ਪਰੇਸ਼ਾਨੀ ਹੈ ਅੰਦਰ ਦੀ, ਉਹਦੇ ਕਰਕੇ ਸਰੀਰ ਦਾ ਬਲ ਵੀ ਖੀਣ ਹੁੰਦਾ ਤੇ ਮਾਨਸਿਕ ਅਵਸਥਾ ਵੀ ਕਮਜ਼ੋਰ ਹੁੰਦੀ ਹੈ, ਸਰੀਰ ਕਮਜ਼ੋਰ ਪੈਂਦਾ। ਉਂਝ ਸੰਸਾਰ ਦੀ ਪ੍ਰਵਿਰਤੀ, ਅਗਰ ਰਿਸ਼ਤੇ ਨਾਤੇ ਕੋਈ ਵੀ ਬਾਲ ਬੱਚੇ ਜਾਂ ਕੁਟੁੰਬ ਦਾ ਕੋਈ ਸੰਗੀ ਸਾਥੀ ਦੂਰ ਚਲਾ ਜਾਏ ਤੇ ਉਹਦੇ ਬਿਰਹੋ ਵਿੱਚ, ਉਹਦੇ ਵਿਛੋੜੇ ਵਿੱਚ ਬੰਦਾ ਤੜਪਦਾ। ਪਰ ਮਹਾਰਾਜ ਨੇ ਕਿਹਾ, ਹੇ ਪ੍ਰਮਾਤਮਾ ਮੈਂ ਤੇਰੇ ਵਿਛੋੜੇ ਦੇ ਵਿੱਚ ਖੀਣ ਹੋ ਗਿਆ, ਕਮਜ਼ੋਰ ਪੈ ਗਿਆ। ਇਹ ਭਾਵਨਾ ਬਾਬਾ ਫਰੀਦ ਸਾਹਿਬ ਜੀ ਨੇ ਵੀ ਆਪਣੀ ਰਚਨਾ ਵਿੱਚ ਲਿਖੀ। ਉਹਨਾਂ ਨੇ ਫਰਮਾਇਆ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੈ ਕਾਗ, ਅਜੈ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਕਹਿੰਦੇ ਅਜੇ ਵੀ ਪ੍ਰਮਾਤਮਾ ਆਇਆ ਨਹੀਂ, ਹਾਲਾਂਕਿ ਐਸੀ ਮਹਾਨ ਸ਼ਖਸੀਅਤ ਨੇ ਫਰੀਦ ਸਾਹਿਬ, ਜਿਨ੍ਹਾਂ ਨੇ ਬਚਪਨ ਵਿੱਚ ਮਾਂ ਦੇ ਸ਼ੱਕਰ ਦਿੱਤੇ ਜਾਣ ਤੋਂ ਨਮਾਜ਼ ਪੜ੍ਹਨੀ ਸ਼ੁਰੂ ਕੀਤੀ, ਬੰਦਗੀ ਸ਼ੁਰੂ ਕੀਤੀ, ਔਰ ਬਜ਼ੁਰਗ ਹੋ ਕੇ ਵੀ ਉਹਨਾਂ ਨੇ ਬੰਦਗੀ ਦਾ ਤਿਆਗ ਨਹੀਂ ਕੀਤਾ। 125 ਸਾਲ ਤੋਂ ਜ਼ਿਆਦਾ ਦੀ ਉਮਰ ਰਹੀ ਹੈ ਪਿਆਰਿਓ, ਪਰ ਫਿਰ ਵੀ ਉਹਨਾਂ ਨੇ ਇਹ ਮੰਨਿਆ ਕਿ ਜਦੋਂ ਤੱਕ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਨਾ ਹੋਵੇ ਉਦੋਂ ਤੱਕ ਮਨੁੱਖ ਦਾ ਜੀਵਨ ਅਧੂਰਾ ਰਹਿੰਦਾ। ਇਸ ਲਈ ਜਿੰਨੇ ਵੀ ਪਿਆਰੇ ਭਗਤੀ ਕਰਦੇ ਹਨ ਉਹ ਸਾਰੇ ਹੀ ਵਾਹਿਗੁਰੂ ਦੇ ਦਰਸ਼ਨ ਦੀਦਾਰ ਤੋਂ ਬਿਨਾਂ ਆਪਣੇ ਬਲ, ਆਪਣੇ ਸਰੀਰ ਨੂੰ ਖੀਣ ਮੰਨਦੇ ਹਨ।
ਰੱਬ ਮਿਲਹੋ ਪਿਆਰੇ ਮਾਇਆ ਤਾਰੇ, ਕਰ ਦਇਆ ਲੜ ਲਾਏ ਲੀਜੀਐ।
ਇੱਥੇ ਮਹਾਰਾਜ ਨੇ ਤਰਲਾ ਲਿਆ ਕਿ ਹੇ ਵਾਹਿਗੁਰੂ ਕਿਰਪਾ ਕਰ, ਤੇਰੀ ਰਹਿਮਤ ਹੋਵੇ, ਤੇਰੀ ਦਇਆ ਹੋਵੇ ਤੇ ਤੇਰੀ ਮਾਇਆ ਹੋਵੇ। ਇਹ ਦੋ ਸ਼ਬਦ ਮਹਾਰਾਜ ਨੇ ਵਰਤੇ ਨੇ, ਮਾਇਆ ਤੇ ਦਇਆ। ਦਇਆ ਵੇਖ ਕੇ ਹੁੰਦੀ ਹੈ, ਆਪਾਂ ਕਿਸੇ ਨੂੰ ਗਰੀਬ ਜਿਹਾ ਵੇਖਿਆ ਤੇ ਲੱਗਦਾ ਚਾਰ ਪੈਸੇ ਇਹਨੂੰ ਦੇ ਦਿਓ, ਕੋਈ ਕਮਜ਼ੋਰ ਲੱਗੇ ਉਹਨੂੰ ਦਵਾ ਦਾਰੂ ਦੇ ਦਿਓ, ਕੋਈ ਨਗਨ ਦਿਖੇ ਤੇ ਉਹਨੂੰ ਕੱਪੜਾ ਦੇ ਦਿਓ। ਦੇਖ ਕੇ ਕਿਸੇ ਨੂੰ ਕੁਝ ਦੇਣਾ ਇਹ ਦਇਆ ਹੈ ਤੇ ਬਿਨਾਂ ਦੇਖੇ ਕਿਸੇ ਨੂੰ ਕੁਝ ਦੇਣਾ ਇਹ ਮਾਇਆ ਹੈ, ਤੇ ਮਾਇਆ ਕੇਵਲ ਪਰਮਾਤਮਾ ਕਰਦਾ। ਜੇ ਦਇਆ ਹਰ ਇਨਸਾਨ ਵੀ ਕਰ ਸਕਦਾ, ਪਰ ਮਾਇਆ ਕੇਵਲ ਅਕਾਲ ਪੁਰਖ ਵੱਲੋਂ ਕੀਤੀ ਜਾਂਦੀ ਹੈ। ਸੋ ਸਤਿਗੁਰ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਮੇਰੇ ਪਰਮੇਸ਼ਰ ਵਾਹਿਗੁਰੂ ਕਿਰਪਾ ਕਰ, ਮੇਰੇ ਤੇ ਦਇਆ ਕਰ, ਮਾਇਆ ਕਰ, ਆਪਣੇ ਲੜ ਲਾ ਲੈ, ਕਿਉਂਕਿ ਵਾਹਿਗੁਰੂ ਦੇ ਲੜ ਲੱਗ ਕੇ ਹੀ ਪਰ ਉਤਾਰਾ ਹੈ।
ਦੇਹ ਨਾਮ ਆਪਣਾ ਜਪੋ ਸੁਆਮੀ, ਹਰ ਦਰਸ ਪੇਖੇ ਜੀ ਜੀਐ।
ਮਹਾਰਾਜ ਕਹਿ ਰਹੇ ਨੇ, ਹੇ ਪ੍ਰਮਾਤਮਾ ਆਪਣੇ ਨਾਮ ਦੀ ਦਾਤ ਦੇ ਕੇ ਮੈਨੂੰ ਐਸੀ ਬਖਸ਼ਿਸ਼ ਕਰ ਦੇ ਕਿ ਫਿਰ ਮੈਂ ਆਪਣਾ ਆਤਮਕ ਜੀਵਨ ਜੀ ਸਕਾਂ।
ਸਮਰੱਥ ਪੂਰਨ ਸਦਾ ਨਿਹ ਚੱਲ, ਊਚ ਅਗਮ ਅਪਾਰੇ।
ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਮਰਥਾਵਾਨ ਹੈ, ਜਿਵੇਂ ਬਾਣੀ ਫਰਮਾਉਂਦੇ, ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭਾਰਾ। ਹਰੇਕ ਦੀ ਆਪੋ ਆਪਣੀ ਸਮਰਥਾ ਰਹੀ, ਅਵਤਾਰੀ ਪੁਰਸ਼ ਵੀ ਆਏ ਉਹਨਾਂ ਦੀ ਵੀ ਸਮਰਥਾ ਰਹੀ ਹੈ, ਪਰ ਅਕਾਲ ਪੁਰਖ ਵਾਹਿਗੁਰੂ ਦੀ ਸਮਰਥਾ ਅਥਾਹ ਹੈ ਤੇ ਉਹੀ ਉਹ ਸਾਰਿਆਂ ਦਾ ਪਾਰ ਉਤਾਰਾ ਕਰਦਾ ਹੈ। ਇਸ ਲਈ ਮਹਾਰਾਜ ਨੇ ਕਿਹਾ, ਹੇ ਪ੍ਰਮਾਤਮਾ ਤੂੰ ਹੀ ਸਮਰਥਾਵਾਨ ਹੈ, ਤੂੰ ਸਾਰਿਆਂ ਤੋਂ ਉੱਚਾ ਹੈ, ਸਾਰਿਆਂ ਦੇ ਲਈ ਤੂੰ ਹੀ ਅਗਮ ਹੈ ਅਤੇ ਅਪਾਰ ਵੀ ਤੂੰ ਹੀ, ਤੇਰਾ ਪਾਰਾਵਾਰ ਕੋਈ ਨਹੀਂ। उस अकाल पुरख वाहिगुरु दे चरणा विच महाराज बेनती करदे हन।
बिनवंत नानक तार कृपा मिलहु प्राण प्यारे।
महाराज फिर बेनती कर रहे ने, हे परमात्मा कृपा कर, तू प्राणा दा आधार है मेरे प्राणा लई, सब तो प्यारा तू है, इस करके दर्शन देन दी बख्शिश कर।
जाप तप भरत कीने पेखन कौ चरणा राम।
आद काल तो ही संसार दे लोग ऋषि मुनि तपस्वी सारे भगती करदे आए ने। कई जुगां तो कोई जप करदा आया, कोई तप करदा आया, कोई होर साधना दे विच रहा। महाराज ने बाणी विच लिखिया कहिंदे सत जुग सत तेता जगी द्वापर पूजा चार, तीनों जुग तीनों दड़े कल केवल नाम आधार। द्वापर विच सतयुग विच त्रेते विच जां इन्हां चार जुगां दा कहिए ते इस वक्त कलयुग चल रहा है, इहदे मुताबक महाराज ने जो सिद्धांत सानू बख्शिश कीता ओ केवल नाम दे आसरे असीं पार उतारा कर सकते हैं। सो पुरातन समय दे युगां विच भी उस अकाल पुरख वाहिगुरु की रहमत हासिल करन वास्ते सारे ही कोई जप करदा है, कोई तप करदा रहा, कोई होर प्रकार दे संजम करके इस भवसागर तो पार उतरन वास्ते परमेश्वर दे दीदार करन वास्ते अनेकां ही यतन सारिया ने कीते ने। साडे लई इह कलयुग चल रहा है ते कलयुग दे अवतार धन गुरु नानक देव जी महाराज अते उन्हां दी जोत धन गुरु ग्रंथ साहिब सच्चे पातशाह जी हन, ते उन्हां दे सिद्धांत अनुसार वाहिगुरु दे दर्शन करन वास्ते इस युग विच असीं इह उपराला करना है।
तपत न कत है बुझै बिन स्वामी सरणा राम।
जे असीं वाहिगुरु दी शरण ना अपनाई, जे गुरु दी शरण ना अपनाई, ते जो अंदर दी तपत है ਉਹ ਕਦੇ ਬੁਝੇਗੀ ਨਹੀਂ, ਅੰਦਰ ਦੀ ਪੀੜਾ ਕਦੇ ਖਤਮ ਨਹੀਂ ਹੋਵੇਗੀ। ਭਗਤੀ ਕਰਨ ਵਾਲਿਆਂ ਦੀ ਪੀੜਾ ਉਂਝ ਵੀ ਗੁਰੂ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ। ਮਹਾਰਾਜ ਨੇ ਫਰਮਾਇਆ ਜੋ ਮੈਂ ਵੇਦਨ ਸਾ ਕਿਸ ਆਖਾਂ ਮਾਈ, ਹਰ ਬਿਨ ਜੀਓ ਨਾ ਰਹੇ ਕੈਸੇ ਰਾਖਾਂ ਮਾਈ। ਪਾਤਸ਼ਾਹ ਕਹਿੰਦੇ ਨੇ ਕਿਵੇਂ ਮੈਂ ਆਪਣੇ ਮਨ ਨੂੰ ਟਿਕਾਵਾਂ, ਕਿਵੇਂ ਆਪਣੇ ਆਤਮਕ ਜੀਵਨ ਨੂੰ ਸਹਿਜ ਕਰਾਂ, ਕਿਉਂਕਿ ਨਾਮ ਤੋਂ ਬਿਨਾਂ ਕਿਸੇ ਦੇ ਵੀ ਅੰਦਰ ਦੀ ਤੜਪ ਖਤਮ ਹੁੰਦੀ ਨਹੀਂ।
ਪ੍ਰਭ ਸਰਣ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀਐ।
ਮਹਾਰਾਜ ਨੇ ਫਰਮਾਇਆ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ, ਮੈਂ ਤੇਰੀ ਸ਼ਰਣ ਵਿੱਚ ਆ ਗਿਆ ਹਾਂ ਤੇ ਤੂੰ ਆਪ ਬੇੜੀ ਕੱਟ ਦੇ, ਜੋ ਵਿਕਾਰਾਂ ਦੇ ਬੰਧਨ ਹਨ ਉਹਨਾਂ ਨੂੰ ਕੱਟ ਕੇ ਇਸ ਸੰਸਾਰ ਸਾਗਰ ਤੋਂ ਪਾਰ ਕਰ, ਕਿਉਂਕਿ ਦੁਨੀਆਂ ਬੜਾ ਔਖਾ ਇਹਨੂੰ ਪਾਰ ਕਰਨਾ ਜੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਰਬਤ ਤੇ ਗਏ ਤੇ ਉਸ ਵੇਲੇ ਜੋਗੀਆਂ ਨੇ ਪੁੱਛਿਆ ਸੀ, ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਔਦੂ ਨਾਨਕ ਦੇਹੁ ਸੱਚਾ ਵਿਚਾਰੋ। ਸਤਿਗੁਰ ਪਾਤਸ਼ਾਹ ਜੀ ਨੇ ਉਸ ਸਮੇਂ ਇਹ ਉੱਤਰ ਦਿੱਤਾ ਸੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੈ, ਸੁਰਤ ਸ਼ਬਦ ਪਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ ਚਰਪਟ ਜੀ, ਜੇ ਸ਼ਬਦ ਵਿੱਚ ਸੁਰਤ ਜੋੜੀ ਜਾਏ, ਨਾਮ ਵਿੱਚ ਆਪਣੀ ਸੁਰਤ ਜੋੜੀਏ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਅਸੀਂ ਸਾਰੇ ਹੀ ਪ੍ਰਾਪਤ ਕਰ ਸਕਦੇ ਹਾਂ।
ਅਨਾਥ ਨਿਰਗੁਣ ਕਛ ਨਾ ਜਾਣਾ, ਮੇਰਾ ਗੁਣ ਔਗੁਣ ਨਾ ਵਿਚਾਰੀਐ।
ਮਹਾਰਾਜ ਫਰਮਾ ਰਹੇ ਹਨ ਹੇ ਪ੍ਰਮਾਤਮਾ, ਮੈਂ ਅਨਾਥ ਹਾਂ, ਨਿਰਗੁਣ ਹਾਂ, ਮੇਰੇ ਗੁਣ ਅਵਗੁਣ ਜੋ ਵੀ ਹਨ ਉਹਨਾਂ ਨੂੰ ਨਾ ਵਿਚਾਰ ਕੇ ਕੇਵਲ ਮੇਰੇ ਤੇ ਰਹਿਮਤ ਕਰ, ਤੇਰੇ ਦਰਸ਼ਨ ਦੀਦਾਰੇ ਕਰਨ ਦੀ ਲਾਲਸਾ ਲੈ ਕੇ ਤੇਰੀ ਸ਼ਰਨ ਵਿੱਚ ਆਇਆ ਹਾਂ।
ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਣ ਕਰਣਾ।
ਹੇ ਅਕਾਲ ਪੁਰਖ ਤੂੰ ਦੀਨਾਂ ਤੇ ਦਇਆ ਕਰਨ ਵਾਲਾ ਹੈ, ਸਾਰਿਆਂ ਤੇ ਰਹਿਮਤ ਕਰਨ ਵਾਲਾ, ਸਾਰਿਆਂ ਤੋਂ ਜ਼ਿਆਦਾ ਸਮਰਥਾਵਾਨ ਹੈ ਤੇ ਮੇਰੇ ਤੇ ਵੀ ਇਸ ਪ੍ਰਕਾਰ ਦੀ ਬਖਸ਼ਿਸ਼ ਕਰ।
ਨਾਨਕ ਚਾਤ੍ਰਿਕ ਹਰ ਬੂੰਦ ਮੰਗੈ, ਜਪ ਜੀਵਾ ਹਰ ਹਰ ਚਰਣਾ।
ਮਹਾਰਾਜ ਨੇ ਬੇਨਤੀ ਕੀਤੀ ਹੈ ਪ੍ਰਮਾਤਮਾ, ਮੈਂ ਚਾਤ੍ਰਿਕ ਦੀ ਨਿਆਈ ਤੇਰੇ ਚਰਨਾਂ ਵਿੱਚ ਬੇਨਤੀ ਕਰ ਰਿਹਾ। ਜਿਵੇਂ ਚਾਤ੍ਰਿਕ ਨੂੰ ਬਬੀਹੇ ਨੂੰ ਸਵਾਤ ਬੂੰਦ ਚਾਹੀਦੀ ਹੈ, ਉਸੇ ਤਰ੍ਹਾਂ ਮੈਨੂੰ ਤੇਰੇ ਦਰਸ਼ਨ ਚਾਹੀਦੇ ਨੇ। ਤਾਂ ਕਿ ਮੈਂ ਆਪਣਾ ਪੂਰਾ ਜੀਵਨ ਬਿਤਾ ਸਕਾਂ। ਕਿਉਂਕਿ ਪਿਆਰਿਓ, ਚਾਤ੍ਰਿਕ ਵੀ ਸਵਾਤ ਬੂੰਦ ਤੋਂ ਇਲਾਵਾ ਹੋਰ ਕੋਈ ਬੂੰਦ ਨਹੀਂ ਚਾਹੁੰਦਾ। ਉਹਦੇ ਵਾਸਤੇ ਪੁਰਾਤਨ ਗ੍ਰੰਥਾਂ ਵਿੱਚ ਐਸਾ ਲਿਖਿਆ ਵੀ ਪੂਰਵਾ ਨਕਸ਼ਤਰ ਨੂੰ ਚੜੇ ਹੋਏ ਨੂੰ ਚਾਰ ਘੜੀਆਂ ਬੀਤ ਚੁੱਕੀਆਂ ਹੋਣ ਤੇ ਇੱਕ ਨਕਸ਼ਤਰ ਦਾ ਨਾਮ ਖੌੜਵਾ, 15 ਘੜੀਆਂ ਉਹਨੂੰ ਬੀਤ ਚੁੱਕੀਆਂ ਹੋਣ ਤੇ ਵਿਚਕਾਰ ਬਣਦਾ ਹੈ ਸਵਾਤੀ ਨਕਸ਼ਤਰ, ਇਹ ਚੜਿਆ ਹੋਵੇ ਤੇ ਫਿਰ ਸੂਰਜ ਗ੍ਰਹਿਣ ਦਾ ਕੋਈ ਸਮਾਂ ਵੀ ਬਣੇ ਔਰ ਉਸ ਤੋਂ ਉਪਰੰਤ ਫਿਰ ਅੰਮ੍ਰਿਤ ਵੇਲਾ ਵੀ ਹੋਵੇ, ਇੰਨੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋਣ, ਉਸ ਸਮੇਂ ਕੋਈ ਬਾਰਿਸ਼ ਦੀ ਬੂੰਦ ਪਵੇ, ਉਹਨੂੰ ਸਵਾਤੀ ਬੂੰਦ ਕਹਿੰਦੇ ਨੇ, ਸਵਾਤ ਬੂੰਦ ਉਹਨੂੰ ਬਾਣੀ ਚ ਲਿਖਿਆ। ਤੇ ਚਾਤ੍ਰਿਕ ਦੀ ਕਹਿੰਦੇ ਜੀਵਨ ਭਰ ਦੀ ਪਿਆਸ ਬੁੱਝ ਜਾਂਦੀ, ਉਹਨੂੰ ਉਹੀ ਚਾਹੀਦੀ, ਹੋਰ ਕੁਛ ਨਹੀਂ ਚਾਹੁੰਦਾ। ਤੇ ਮਹਾਰਾਜ ਨੇ ਕਿਹਾ, ਪ੍ਰਮਾਤਮਾ ਹੇ ਵਾਹਿਗੁਰੂ, ਮੈਂ ਸਿਰਫ ਤੇਰੇ ਨਾਮ ਦੀ ਬੂੰਦ ਚਾਹੁੰਦਾ ਹਾਂ, ਤੇਰੇ ਨਾਮ ਦੀ ਦਾਤ ਮੈਨੂੰ ਪ੍ਰਾਪਤ ਹੋ ਜਾਵੇ।
ਅਮੈ ਸਰੋਵਰੋ ਪੀਓ ਹਰ ਹਰ ਨਾਮ ਰਾਮ।
ਮਹਾਰਾਜ ਨੇ ਫਰਮਾਇਆ, ਹੇ ਵਾਹਿਗੁਰੂ, ਤੇਰਾ ਅੰਮ੍ਰਿਤਮਈ ਨਾਮ ਮੇਰੇ ਵਾਸਤੇ ਅੰਮ੍ਰਿਤ ਬੂੰਦ ਹੈ। ਤੇ ਅਮਿਆ ਸ਼ਬਦ ਸੰਸਕ੍ਰਿਤ ਦੇ ਅੰਮ੍ਰਿਤ ਤੋਂ ਬਣਿਆ, ਵਿਆਕਰਨ ਅਨੁਸਾਰ ਇਹ ਵਿਲੋਮ ਸ਼ਬਦ ਹੁੰਦਾ। ਵਿਲੋਮ ਸ਼ਬਦ ਕਹਿੰਦੇ ਨੇ ਵਿਰੋਧੀ ਸ਼ਬਦ, ਮੂਲ ਸ਼ਬਦ ਹੈ ਜੀ ਮ੍ਰਿਤ, ਤੇ ਇਹਨੂੰ ਉਲਟਾ ਕਰੀਏ ਐੜਾ ਅੱਗੇ ਲੱਗ ਜਾਂਦਾ ਅੰਮ੍ਰਿਤ, ਯਾਨੀ ਮੌਤ ਤੋਂ ਬਚਾਉਣ ਵਾਲਾ। ਤੇ ਬਾਣੀ ਵਿੱਚ ਕਈ ਪ੍ਰਕਾਰ ਦੇ ਨਾਲ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪਾਣੀ ਨੂੰ ਅੰਮ੍ਰਿਤ ਲਿਖਿਆ, ਝਿਮ ਝਿਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ, ਪਾਣੀ ਨੂੰ ਅੰਮ੍ਰਿਤ ਲਿਖਿਆ। ਤੇ ਮਹਾਰਾਜ ਨੇ ਦੂਜੀ ਥਾਂ ਤੇ ਲਿਖਿਆ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਇੱਥੇ ਦੁੱਧ ਨੂੰ ਅੰਮ੍ਰਿਤ ਲਿਖਿਆ ਹੈ। ਤੇ ਤੀਸਰੇ ਰੂਪ ਵਿੱਚ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਤੇ ਚੌਥੀ ਥਾਂ ਤੇ ਲਿਖਿਆ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵੇਲਾ ਵੀ ਅੰਮ੍ਰਿਤ ਦਾ ਲਿਖਿਆ। ਤੇ ਇਸੇ ਪ੍ਰਕਾਰ ਨਾਲ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨਤਾਨੀ, ਨਾਮ ਨੂੰ ਵੀ ਅੰਮ੍ਰਿਤ ਲਿਖਿਆ। ਤੇ ਇਸੇ ਪ੍ਰਕਾਰ ਦੇ ਨਾਲ ਆਪ ਸਭਨਾਂ ਨੇ ਅੰਮ੍ਰਿਤਮਈ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁੱਲ ਤਰਾਵੈ, ਉਧਾਰ ਹੋਵਾ ਹੈ ਜੀ ਕਾ। ਸੋ ਅੰਮ੍ਰਿਤ ਸ਼ਬਦ ਕਈ ਥਾਵਾਂ ਤੇ ਵਰਤਿਆ ਗਿਆ। ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਉਆ ਹੰਸ ਹੋਹੈ। ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਨੇ ਮੰਗ ਕੀਤੀ, ਵਾਹਿਗੁਰੂ ਤੇਰਾ ਨਾਮ ਵੀ ਅੰਮ੍ਰਿਤ ਹੈ ਤੇ ਇਹ ਅੰਮ੍ਰਿਤ ਮੈਨੂੰ ਪ੍ਰਾਪਤ ਹੋ ਜਾਏ। ਤੇ ਜਦੋਂ ਇਹ ਅੰਮ੍ਰਿਤ ਪ੍ਰਾਪਤ ਹੋਵੇਗਾ ਤੇ ਇਸੇ ਦੇ ਨਾਲ ਨਾਮ ਦੀ ਪ੍ਰਾਪਤੀ ਹੋਵੇਗੀ।
ਸੰਤ ਸੰਗ ਮਿਲੈ ਜਪ ਪੂਰਨ ਕਾਮ ਰਾਮ।
ਹੁਣੇ ਨਾਮ ਅੰਮ੍ਰਿਤ ਮਿਲੇਗਾ ਕਿਵੇਂ? ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋਇਆ ਸੰਤ ਪੁਰਸ਼ਾਂ ਨੂੰ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਜਦੋਂ ਕੋਈ ਭਗਤੀ ਕਰੇਗਾ ਫਿਰ ਨਾਮ ਦੀ ਪ੍ਰਾਪਤੀ ਹੋਵੇਗੀ।
ਸਭ ਕਾਮ ਪੂਰਨ ਦੁਖ ਬਦੀਰਨ, ਹਰ ਨਿਮਖ ਮਨ ਹੋਣਾ ਬੀਸਰੈ।
ਜਦੋਂ ਨਾਮ ਜਪਿਆ ਜਾਏ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ, ਸਾਰੇ ਦੁੱਖਾਂ ਦਾ ਨਿਵਾਰਨ ਹੋ ਜਾਂਦਾ, ਹਰ ਇੱਕ ਪਰੇਸ਼ਾਨੀ ਦਾ ਨਿਵਾਰਨ ਮਿਲਦਾ। ਵਾਹਿਗੁਰੂ ਦੇ ਨਾਮ ਵਿੱਚ ਐਸੀ ਬਖਸ਼ਿਸ਼ ਹੈ, ਪਰ ਸ਼ਰਤ ਇਹ ਹੈ ਕਿ ਨਾਮ ਵਿਸਾਰਨਾ ਨਹੀਂ ਚਾਹੀਦਾ। ਜੇ ਨਾਮ ਭੁੱਲ ਗਿਆ ਦੁੱਖਾਂ ਨੇ ਫੇਰ ਆ ਜਾਣਾ, ਕਿਉਂਕਿ ਬਾਣੀ ਵਿੱਚ ਲਿਖਿਆ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਊਠ ਖਲੋਏ ਰੋਗ। ਜੇ ਨਾਮ ਨੂੰ ਭੁਲਾ ਦਿੱਤਾ ਦੁੱਖ ਦੁਬਾਰਾ ਆ ਜਾਣਗੇ, ਜੇ ਨਾਮ ਚੇਤੇ ਰਹੇਗਾ ਤੇ ਸਾਰੇ ਦੁੱਖ ਚਲੇ ਜਾਣਗੇ।
ਆਨੰਦ ਆਨੰਦਿਨ ਸਦਾ ਸਾਚਾ, ਸਰਬ ਗੁਣ ਜਗਦੀਸਰੈ।
ਉਹ ਅਕਾਲ ਪੁਰਖ ਵਾਹਿਗੁਰੂ ਆਨੰਦ ਦੇਣ ਵਾਲਾ ਹੈ ਨਿਤਾ ਪ੍ਰਤੀ, ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਇਹ ਆਤਮਕ ਆਨੰਦ ਪ੍ਰਾਪਤ ਹੁੰਦਾ। ਹੁਣ ਜਿਹੜੇ ਜਿਹੜੇ ਇਸ ਕੋਸ਼ਿਸ਼ ਵਿੱਚ ਰਹਿੰਦੇ ਨੇ, ਕਿਉਂਕਿ ਜੇ ਤੇ ਪਿਆਰਿਓ ਸਮਾਂ ਨਾ ਮਿਲੇ ਫਿਰ ਤੇ ਗੱਲ ਕੋਈ ਨਹੀਂ। ਜੇ ਕਈ ਇਹ ਕਵੇ ਬਈ ਮੈਂ ਨਾਮ ਜਪਣਾ ਨਹੀਂ ਜਾਣਦਾ, ਫਿਰ ਸਰਾਸਰ ਝੂਠ। ਕਈ ਕਹਿੰਦੇ ਨੇ ਜੀ ਨਾਮ ਜਪਣਾ ਨਹੀਂ ਆਉਂਦਾ, ਭਗਤੀ ਕਰਨੀ ਨਹੀਂ ਆਉਂਦੀ। ਨਹੀਂ, ਐਸਾ ਝੂਠ ਨਹੀਂ ਬੋਲਣਾ ਚਾਹੀਦਾ। ਬਾਣੀ ਵਿੱਚ ਲਿਖਿਆ, ਹਰ ਇਨਸਾਨ ਜੋ ਪੈਦਾ ਹੋਇਆ ਉਹ ਸਾਰੇ ਹੀ ਨਾਮ ਜਪਣਾ ਜਾਣਦੇ। ਜੇ ਕਦੇ ਨਹੀਂ ਕਹਿਣਾ ਮੈਨੂੰ ਨਾਮ ਜਪਣਾ ਨਹੀਂ ਆਉਂਦਾ, ਹੁਣ ਜਪਿਆ ਕਦੋਂ ਹੈ? ਮਹਾਰਾਜ ਨੇ ਬਾਣੀ ਚ ਦਰਸਾਇਆ, ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। 9 ਮਹੀਨੇ ਮਾਤਾ ਦੇ ਗਰਭ ਵਿੱਚ ਰਹਿ ਕੇ ਸਾਰਿਆਂ ਨੇ ਨਾਮ ਜਪਿਆ ਜੇ, ਕੋਈ ਇਨਕਾਰ ਨਹੀਂ ਕਰ ਸਕਦਾ ਕਿ ਮੈਂ ਨਾਮ ਨਹੀਂ ਜਪਿਆ, ਮੈਂ ਜਪਣਾ ਨਹੀਂ ਜਾਣਦਾ। ਸੋ ਇਸ ਲਈ ਕੇਵਲ ਸਮਾਂ ਕੱਢਣਾ ਪੈਣਾ, ਸਾਨੂੰ ਹਰ ਹਾਲਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨੀ ਹੀ ਪਏਗੀ ਪਿਆਰਿਓ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਪ ਕੇ ਹੀ ਸਾਡੇ ਜੀਵਨ ਦਾ ਪਾਰ ਉਤਾਰਾ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ, ਨਿਤਾ ਪ੍ਰਤੀ ਗੁਣਾਂ ਦੇ ਮਾਲਕ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਚਾਹੀਦਾ ਹੈ।
ਅਗਣਤ ਊਚ ਅਪਾਰ ਠਾਕੁਰ ਅਗਮ ਜਾਕੋ ਤਾਮਾ।
ਉਹ ਅਕਾਲ ਪੁਰਖ ਵਾਹਿਗੁਰੂ ਅਣਗਿਣਤ ਗੁਣਾਂ ਦਾ ਮਾਲਕ ਹੈ, ਉਹਦੀਆਂ ਵਡਿਆਈਆਂ ਅਪਾਰ ਹਨ, ਸਾਰਿਆਂ ਦਾ ਠਾਕੁਰ ਹੈ, ਅਗਮ ਹੈ, ਉਹਦੇ ਤੱਕ ਚੱਲ ਕੇ ਕੋਈ ਨਹੀਂ ਜਾ ਸਕਦਾ। ਸਾਰੇ ਸੁੱਖਾਂ ਦਾ ਧਾਮ ਹੈ, ਸਾਰੇ ਸੁੱਖ ਉਹਦੇ ਘਰ ਦੇ ਵਿੱਚ ਪ੍ਰਾਪਤ ਹੁੰਦੇ ਹਨ।
ਬਿਨਵੰਤ ਨਾਨਕ ਮੇਰੀ ਇਸ਼ ਪੂਰਨ ਮਿਲੇ ਸ੍ਰੀ ਰੰਗ ਰਾਮਾ।
ਮਹਾਰਾਜ ਫਰਮਾ ਰਹੇ ਨੇ, ਹੇ ਪ੍ਰਮਾਤਮਾ, ਮੇਰੀ ਇੱਛਾ ਤਾਂਹੀਓ ਪੂਰੀ ਹੋਵੇਗੀ ਜੇ ਤੂੰ ਆਪ ਰਹਿਮਤ ਕਰਕੇ ਤੇਰੇ ਦਰਸ਼ਨ ਦੀਦਾਰ ਪ੍ਰਾਪਤ ਹੋ ਜਾਣ, ਤੈਨੂੰ ਪ੍ਰਾਪਤ ਕਰ ਸਕਾਂ, ਤਾਂ ਉਹ ਮੇਰੀ ਕਾਮਨਾ ਮੇਰੀ ਇੱਛਾ ਪੂਰੀ ਹੋਵੇਗੀ।
ਕਈ ਕੋਟਕ ਜਗ ਫਲਾ ਸੁਣ ਗਾਵਨ ਹਾਰੇ ਰਾਮ।
ਜੇਕਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾਏ ਤੇ ਮਹਾਰਾਜ ਫਰਮਾਉਂਦੇ ਨੇ, ਕਈ ਯੁੱਗਾਂ ਤੱਕ ਕੀਤੇ ਯੱਗ ਦਾ, ਪੁੰਨ ਦਾ, ਤਪ ਦਾ ਫਲ ਮਿਲਦਾ। ਹੁਣ ਇਹ ਕਿਵੇਂ ਸੰਭਵ ਹੋ ਸਕਦਾ? ਪੰਥ ਦੇ ਮਹਾਨ ਵਿਦਵਾਨ ਕਵੀ ਸੰਤੋਖ ਸਿੰਘ ਹੋਰਾਂ ਇੱਕ ਬਚਨ ਲਿਖਿਆ ਜੇ, ਉਹ ਕਹਿੰਦੇ, ਦੁਨੀਆਂ ਦੇ ਜਿੰਨੇ ਔਖੇ ਕਰਮ ਨੇ ਨਾ, ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚੜਿਓ ਕੈਲਾਸ਼ ਰਹਿਓ, ਜੈਸੇ ਕੋਟ ਜਨਮ ਤਪ ਉਰਦ ਮੁਖੀ, ਬੈਸੰਤਰ ਮੈਂ ਤਨ ਦਾਹ ਦਿਓ, ਜੈਸੇ ਲਾਖ ਬੇਰ ਕੁਲ ਖੇਤਰ ਵਿਖੈ, ਅਸਮੇਧ ਜਗ ਆਰੰਭ ਠਹਿਓ, ਉਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨ ਏਕ ਬਾਰ ਸ੍ਰੀ ਵਾਹਿਗੁਰੂ ਕਹਿਓ। ਇੰਨੇ ਸਾਰੇ ਚੰਗੇ ਕੰਮ ਜੋ ਸੰਸਾਰ ਦੇ ਮਹਾਨ ਕਰਮਾਂ ਵਿੱਚ ਗਿਣੇ ਗਏ, ਕੋਈ 68 ਤੀਰਥਾਂ ਤੱਕ ਚਲਾ ਜਾਏ, ਕੋਈ ਚਾਰ ਯੁਗ ਕੈਲਾਸ਼ ਤੇ ਚੜ ਕੇ ਤਪ ਸਾਧਨਾ ਕਰ ਲਏ, ਕੋਈ ਹੋਰ ਮਹਾਨ ਕਰਮ, ਕੋਈ ਅਸ਼ਮੇਧ ਜਗ ਕਰ ਲਏ, ਕੋਈ ਪੁੱਠਾ ਲਟਕ ਕੇ ਤਪ ਸਾਧਨਾ ਕਰ ਲਏ, ਕੋਈ ਅਗਨੀ ਵਿੱਚ ਆਪਣੇ ਆਪ ਨੂੰ ਸਾੜ ਦੇ, ਇਹ ਅੱਜ ਕੱਲ੍ਹ ਸੰਭਵ ਨਹੀਂ। ਪਰ ਮਹਾਰਾਜ ਕਹਿੰਦੇ ਨੇ, ਇੱਕ ਵਾਰ ਵਾਹਿਗੁਰੂ ਦਾ ਨਾਮ ਲੈ ਲਏ, ਉਹਨੂੰ ਸਾਰੇ ਪੁੰਨ ਸਾਰੇ ਫਲ ਪ੍ਰਾਪਤ ਹੋ ਜਾਣਗੇ। ਸੋ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਇਹ ਸਾਡੀ ਕਾਇਆ, ਸਾਡੀ ਜ਼ੁਬਾਨ, ਸਾਡੇ ਕੰਨ, ਸਾਡਾ ਸੰਪੂਰਨ ਜੀਵਨ ਸਫਲ ਹੋ ਸਕਦਾ। ਇਸ ਲਈ ਮਹਾਰਾਜ ਨੇ ਇਹ ਫਰਮਾਇਆ, ਕਹਿੰਦੇ ਇੱਕ ਵਾਰ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਉਸ ਪਰਮਾਤਮਾ ਦੀਆਂ ਸਾਰੀਆਂ ਰਹਿਮਤਾਂ ਪ੍ਰਾਪਤ ਹੁੰਦੀਆਂ ਹਨ।
ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ।
ਵਾਹਿਗੁਰੂ ਦਾ ਨਾਮ ਜਪਿਆ ਜਾਏ ਤੇ ਸਿਰਫ ਆਪਣਾ ਉਧਾਰ ਨਹੀਂ ਬਲਕਿ ਕੁਲਾਂ ਦਾ ਉਧਾਰ ਹੁੰਦਾ ਜੇ। ਇੱਕ ਸ਼ਬਦ ਹੈ ਜਿਹੜਾ ਆਪ ਸਾਰਿਆਂ ਨੂੰ ਚੇਤੇ ਹੋਏਗਾ, ਉਹ ਕਾਰਨ ਹੈ ਉਹਦਾ ਕਿ ਆਪਾਂ ਆਪਣੇ ਬੱਚਿਆਂ ਦੇ, ਰਿਸ਼ਤੇਦਾਰਾਂ ਦੇ, ਹੋਰ ਕਿਸੇ ਦੇ ਜਨਮ ਦਿਨ ਤੇ ਉਹ ਸ਼ਬਦ ਕਈ ਵਾਰੀ ਸਮਾਗਮ ਹੋਵੇ ਤੇ ਰਾਗੀ ਸਿੰਘਾਂ ਕੋਲੋਂ ਪੜਵਾਉਂਦੇ ਹਾਂ ਜਾਂ ਪੜ੍ਹਦੇ ਹਾਂ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਪਰ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਧਿਆਨ ਦਿਓ ਜੇ, ਨਾਮ ਦੀ ਮਹਿਮਾ ਸੁਣ ਕੇ ਉਹਦਾ ਲਾਭ ਕੀ ਜੇ। ਨਾਮ ਜਪਣਾ ਤੁਸੀਂ, ਫਾਇਦਾ ਕਿੱਥੋਂ ਤੱਕ ਮਿਲੇਗਾ? ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ। ਹੁਣ ਪਿਤਰਾਂ ਦਾ ਮਤਲਬ ਕੀ? ਜਿਹੜੇ ਸਾਡੇ ਬਜ਼ੁਰਗਵਾਰ ਜਾ ਚੁੱਕੇ ਨੇ ਉਹਨਾਂ ਨੂੰ ਪਿੱਤਰ ਕਹਿੰਦੇ ਆ। ਭਗਤੀ ਤੁਸੀਂ ਕਰਨੀ ਹੈ ਤੇ ਭਗਤੀ ਦਾ ਫਲ ਕਿਹਨੂੰ ਮਿਲਣਾ? ਜਿਹੜੇ ਜਾ ਚੁੱਕੇ ਨੇ। ਇਹ ਨਾਮ ਦੀ ਮਹਿਮਾ ਹੈ, ਕਈ ਕੁੱਲਾਂ ਤੱਕ ਦਾ ਉਧਾਰ ਹੋ ਸਕਦਾ ਇਹ ਨਾਮ ਵਿੱਚ ਸਮਰੱਥਾ। ਤੇ ਜੇ ਕੋਈ ਭਾਵਨਾ ਨਾਲ ਨਾਮ ਜਪੇ, ਸਿਰਫ ਆਪਣਾ ਨਹੀਂ, ਆਪਣੇ ਕੁਟੁੰਬ ਦਾ ਨਹੀਂ ਬਲਕਿ ਆਪਣੀ ਪੀੜ੍ਹੀਆਂ, ਆਪਣੀਆਂ ਕੁੱਲਾਂ, ਆਪਣੇ ਪਿੱਤਰਾਂ ਤੱਕ ਦਾ ਉਧਾਰ ਕਰਵਾ ਸਕਦਾ। ਕੇਵਲ ਇੱਕ ਵਾਰ ਵਾਹਿਗੁਰੂ ਦਾ ਨਾਮ ਜਪਣ ਵਿੱਚ ਸਾਰੀਆਂ ਕੁੱਲਾਂ ਦਾ ਉਧਾਰ ਹੁੰਦਾ ਹੈ।
ਹਰ ਨਾਮ ਜਪਤ ਸੁਹੰਤ ਪੁਰਾਣੀ, ਤਾਂ ਕੀ ਮਹਿਮਾ ਕਿਤ ਗਨਾ।
ਜੋ ਕੋਈ ਵੀ ਨਾਮ ਜਪਦਾ ਉਹਦੀ ਮਹਿਮਾ ਗਣੀ ਨਹੀਂ ਜਾ ਸਕਦੀ ਕਿਉਂਕਿ ਉਸਦੀ ਅਪਾਰ ਸ਼ੋਭਾ संसार दे विच हो जांदी है।
हर बिसर नाही प्राण प्यारे, चितवंत दर्शन सद मना।
बस केवल ये जतन करना है कि उनु विसारना नहीं, उनु भुलाउना नहीं, उनु चेते रखण दी कोशिश करनी है। ते जेड़ा भी कोई मन करके उसनु याद करदा है, आत्मक आनंद दी प्राप्ति हुंदी है।
शुभ दिवस आए गह कंठ लाए, प्रभ ऊच अगम अपारे।
शुभ दिवस आए भाव इथे चंगे दिन दा एक जिक्र आया। कोई सोचदा है वी घर औलाद होई बड़ा चंगा दिन, किसे दा घर बने ओ सोचदा अज बड़ा दिन चंगा, किसे नू नौकरी मिले ओ सोचदा घर दिन बड़ा चंगा, किसी का बच्चा विदेश सैटल हो जाए वह सोचता दिन बड़ा चंगा। पर महाराज कहिंदे ने सारिया तो सर्वश्रेष्ठ दिन, सब तो उत्तम दिहाड़ा केड़ा है? जिस दिन वह अकाल पुरख वाहगुरु सानू गले ला लए, जिस दिन कंठ ना ला लए, जिस दिन वाहगुरु मिल जाए, वह दिन सारिया तो चंगा मनिया सतगुर पातशाह जी ने। जदों वह दिन साडी जिंदगी च आवेगा तो अकाल पुरख वाहगुरु दियां सारिया बख्शिशा प्राप्त हो जाणगियां, क्योंकि वो अगम अपार वाहिगुरु मिल जावेगा।
बिनवंत नानक सफल सब किश, प्रभ मिले अत प्यारे।
उस अकाल पुरख वाहिगुरु नूं मिलण दे नाल सारियां सफलतावां प्राप्त हो जांदियां हन। जदों करते पुरख दी प्राप्ति होवे ते जिंदगी च सब कुछ हासिल हो जांदा है। ते जे अकाल पुरख वाहिगुरु ही ना मिले ते मनुख नूं अपना जीवन एवें अधूरा जापदा है। इसलिए प्यारियो, जो कुछ सतगुर पातशाह जी ने सानू एक सिद्धांत बख्शिश कीता ना, उस नूं असी सारे धर्म दे आधार ते एक सिख होण दे नाते ये जरूर अपनाइए, क्योंकि महाराज ने पावन मुख वाक विच जो बख्शिश कीती उस दे अनुसार भगती करना, नाम जपण दा उपदेश ये सानू सतगुर पातशाह जी ने बख्शिश कीता है। ते इस दे नाल जो लड़ीवार विचार चल रही उस पावन बचन दे अनुसार आप जी नाल कुछ बचन सांझे करने। साडी सारियां दी प्यारियो एक किस्मत चंगी, असी इस साल धन गुरु तेग बहादुर साहब जी महाराज दा 350 साल शताब्दी शहीदी पुरब मनाउणा जे, और जिंदगी दे विच इह उहनां नूं खुशकिस्मती प्राप्त होई होवेगी। आ जिहड़े 50 साल तों वड्डे बैठे ने ना, उह कह सकदे उहनां गुरु तेग बहादुर साहब महाराज दा 300 साल शहीदी पुरब मनाया होवेगा। ते जेड़े हुण इस तों छोटे ने उन्हां 300 साल नहीं वेख्या, ते जेड़े फिर इत्थे बैठे जिन्ने क वी उन्हां अगे 400 साल भी नहीं जे वेखना। क्यों? क्योंकि उदों तक उम्र दा की पता कल भी ना होई है, अगला स्वास ना होवे। सो इह खुशकिस्मती साडी, सानू उह चीज मिली है जिंदगी ऐसे समय विच वाहिगुरु ने बख्शी कि असी अपने गुरु साहिबाना दीआं शताब्दियां मनाउंदे। पर इन्हां शताब्दियां नूं सारिआं ने मनाउणा, सारे संसार च मनाउणा, भारत विच नहीं देशां विदेशां च सभना ने मनाउणा है। जी सदके सारे मनाइए, पर एक गल दास अर्ज करनी चाहुंदा, फिर लड़ीवार शब्द दी विचार आप जी नाल सांझ होनी है। प्यारियो, कलगीधर पातशाह जी ने खुद लिखिया, वो कहिंदे ने तिलक जंजू राखा प्रभ ताका, कीनो बडो कलू मैं साका। इस पंक्ति विच ताका शब्द है, ताका दा मतलब उन्हां दा, साडा नहीं, उन्हां दा धर्म बचाया, उन्हां दा तिलक बचा लिया। हुण देखो जिन्हां दा तिलक बचिया उन्हां दे मत्थे अज तिलक शोभदा। पर कई वार वेखीए ते प्यारियो, तिलक बचाउण वालियां दा तिलक बच गया, लेकिन साडे कई नौजवानां दे सिरां तों दस्तारां लथ जा रहीआं ने। इह सानू यतन मनाउणा, इस शताब्दी ते कोशिश करिए, धन गुरु तेग बहादुर साहिब कृपा कर, तू कईआं दे मत्थे दा तिलक बचा गया, कृपा कर अपनी कौम ते, तेरी कौम दे बच्चिआं दे सिर ते दस्तारां रहि जाण। दूसरी चीज महाराज ने कहा तिलक जंजू, जंजू भाव जनेऊ, वह तेड़ जनेऊ पाउंदे ने, ते तेड़ जनेऊ वह तेहरे पाए न तक जो बाणी विच लिखिया, ते महाराज ने वह जनेऊ बचा लिया। हुण वह जनेऊ उन्हां दा बचिया, ते वह बचिया उन्हां दे गल पिया होया है, और उन्हां दे गल ते पै गया। अज सिंह गुरु तेग बहादुर साहिब महाराज के चरणां च बेनती करिए, सच्चे पातशाह तेरे शहीदी पुरब की शताब्दी मनाउणी, तू जिन्हां दा जनेऊ बचाया उन्हां दे गल पिया होया, पर तेरे कई नौजवान सच्चे पातशाह अपने गलों गात्रा ला बैठे ने, कृपान ला बैठे, उन्हां नूं वापस मिल जाए, उन्हां नूं सिखी दी दात मिल जाए, ਸ਼ਤਾਬਦੀਆਂ ਮਨਾਈਆਂ ਸਾਡੀਆਂ ਫੇਰ ਹੀ ਸਫਲਾ ਮੰਨੀਆਂ ਜਾਣਗੀਆਂ। ਵੇਖੋ ਕਈ ਲੰਗਰ ਲੱਗ ਜਾਣਗੇ, ਹੋਰ ਬੜੀਆਂ ਤਿਆਰੀਆਂ ਹੋ ਜਾਣਗੀਆਂ, ਸਜਾਵਟਾਂ ਬਹੁਤ ਹੋ ਜਾਣਗੀਆਂ, ਹੋਰ ਬੜੇ ਉਪਰਾਲੇ ਹੋਣਗੇ, ਨਗਰ ਕੀਰਤਨ ਬੜੇ ਹੋਣਗੇ, ਤਿਆਰੀਆਂ ਬਹੁਤ ਹੋਣਗੀਆਂ, ਸਾਰੀਆਂ ਮੁਬਾਰਕ ਸਾਰੀਆਂ ਜੀ ਸਦਕੇ, ਤੇ ਤੁਸਾਂ ਸਾਰਿਆਂ ਵਿੱਚ ਸ਼ਾਮਿਲ ਵੀ ਹੋਣਾ। ਕਿਉਂਕਿ ਸਾਡੇ ਗੁਰੂ ਨੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਕੋਸ਼ਿਸ਼ ਕੀਤੀ, ਤੇ ਪਿਆਰੇ ਹੋਏ ਸਾਕਾ ਹੀ ਆਪਣੇ ਆਪ ਵਿੱਚ ਐਸਾ ਦੁਨੀਆਂ 'ਚ ਕਿਸੇ ਨੇ ਨਹੀਂ ਕੀਤਾ, ਨਾ ਕਿਸੇ ਨੇ ਕਰਨਾ ਆਪਣੇ ਧਰਮ ਵਾਸਤੇ। ਤੇ ਦੁਨੀਆਂ ਹਮੇਸ਼ਾ ਮਰਦੀ ਆਈ, ਉਹਦੇ ਕਿਸੇ ਦੁਨੀਆਂ ਸੁਣਾਉਂਦੀ ਹੈ। ਆਪਣੇ ਜੀਆਂ ਵਾਸਤੇ, ਆਪਣੇ ਸੇਵਕਾਂ ਵਾਸਤੇ, ਆਪਣੇ ਚੇਲਿਆਂ ਵਾਸਤੇ, ਆਪਣੀ ਉਮਤ ਵਾਸਤੇ ਸਾਰੇ ਮਰਦੇ ਆਏ ਨੇ, ਤੇ ਉਹਨਾਂ ਨੇ ਉਹਨਾਂ ਦੇ ਸਾਕੇ ਸੁਣਾਉਣੇ ਤੇ ਸੁਣਾਉਂਦੇ ਆਉਣਗੇ। ਪਰ ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦਾ ਇਹ ਸ਼ਹੀਦੀ ਸਾਕਾ ਆਪਾਂ ਮਨਾਉਣਾ। ਤੇ ਪਿਆਰਿਓ ਇਹ ਗੱਲ ਚੇਤੇ ਰੱਖਣੀ ਕਿ ਉਹਨਾਂ ਦੂਜਿਆਂ ਦਾ ਵੀ ਧਰਮ ਬਚਾਇਆ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ। ਪਿਆਰਿਓ ਸਾਰੇ ਕੋਸ਼ਿਸ਼ ਕਰਿਓ ਇਸ ਸ਼ਤਾਬਦੀ ਨੂੰ ਮਨਾਉਂਦਿਆਂ ਇਹ ਚੇਤੇ ਰੱਖੀਏ, ਸਾਡੇ ਗੁਰੂ ਨੇ ਦੂਜਿਆਂ ਦਾ ਧਰਮ ਵੀ ਬਚਾ ਲਿਆ ਸੀ, ਅਸੀਂ ਆਪਣੇ ਧਰਮ ਨੂੰ ਸਾਂਭਣਾ, ਅਸੀਂ ਆਪਣੀ ਨਵੀਂ ਪਨੀਰੀ ਨੂੰ ਸਾਂਭਣਾ, ਅਸੀਂ ਆਪਣੇ ਬੱਚਿਆਂ ਨੂੰ ਸਾਂਭਣਾ, ਉਹਨਾਂ ਨੂੰ ਸਿੱਖੀ ਦੀ ਗੁੜਤੀ ਦੇਣੀ, ਸਵੇਰੇ ਉੱਠ ਕੇ ਉਹਨਾਂ ਨੂੰ ਪੁੱਛਣਾ ਬੇਟਾ ਤੂੰ ਦੇਖ ਜੋ ਕੁਛ ਮਰਜ਼ੀ ਕਰ, ਦਿਹਾੜੀ 'ਚ ਇੱਕ ਵਾਰਾਂ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਂ ਜ਼ਰੂਰ ਲਿਆ ਕਰ। ਸੋ ਗੁਰੂ ਸਵਾਰਿਓ ਇਹ ਜ਼ਰੂਰ ਆਪਾਂ ਕੋਸ਼ਿਸ਼ ਕਰਨੀ ਕਿ ਜਦੋਂ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸ਼ਤਾਬਦੀ ਦੇ ਰੂਪ ਵਿੱਚ ਮਨਾਵਾਂਗੇ ਤੇ ਸਾਰੀ ਦੁਨੀਆਂ ਮਨਾਉਂਦੀ ਹੋਵੇਗੀ, ਤੇ ਉਸ ਵੇਲੇ ਅਸੀਂ ਕੀ ਕਰਨਾ? ਜੇ ਕੋਈ ਕੁਛ ਨਹੀਂ ਕਰ ਸਕਦਾ ਨਾ, ਵੈਸੇ ਤੇ ਸਾਰੇ ਕੁਝ ਨਾ ਕੁਝ ਉਪਰਾਲਾ ਕਰਨਗੇ, ਪਰ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 60 ਨੇ ਸ਼ਬਦ ਤੇ 57 ਨੇ ਸਲੋਕ, ਇਹਨਾਂ ਨੂੰ ਜ਼ਿੰਦਗੀ 'ਚ ਹੋ ਸਕੇ 350 ਸਾਲ ਹੋ ਜਾਣਗੇ ਉਹਨਾਂ ਨੂੰ ਸ਼ਹੀਦ ਹੋਇਆ, ਪਰ ਕਿੰਨੇ ਪ੍ਰਾਣੀ ਨੇ ਸਾਰੇ ਸੰਸਾਰ ਵਿੱਚ, ਕਿੰਨੇ ਕੁ ਲੋਕ ਨੇ ਜਿਨ੍ਹਾਂ ਸਾਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 60 ਸ਼ਬਦ ਅਤੇ 57 ਸਲੋਕ ਆਪਣੀ ਜ਼ਿੰਦਗੀ 'ਚ ਆਪ ਆਪਣੇ ਅੱਖੀ ਆਪਣੀ ਜ਼ੁਬਾਨੀ ਪੜ੍ਹੇ ਹੋਣ। ਸੋ ਜੇ ਨਹੀਂ ਪੜ੍ਹੇ ਤੇ ਫਿਰ ਪੜ੍ਹਨੇ ਜ਼ਰੂਰ ਨੇ, ਜਿਨ੍ਹਾਂ ਨੇ ਪੜ੍ਹੇ ਉਹਨਾਂ ਦੇ ਚਰਨਾਂ 'ਚ ਮੇਰੀ ਨਮਸਕਾਰ, ਗੁਰੂ ਰਹਿਮਤ ਸਾਰਿਆਂ ਦੇ ਉੱਤੇ ਕਰੇ। ਸੋ ਪਿਆਰਿਓ ਸ਼ਤਾਬਦੀ ਜ਼ਰੂਰ ਮਨਾਉਣੀ ਜੀ ਸਦਕੇ, ਪਰ ਅਸੀਂ ਸਤਿਗੁਰ ਪਾਤਸ਼ਾਹ ਜੀ ਦੇ ਸਿਧਾਂਤ ਨਾਲ ਜੁੜਨ ਦਾ ਯਤਨ ਕਰਨਾ ਹੈ। ਸੋ ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਲੜੀਵਾਰ ਬਾਣੀ ਦੀ ਵਿਚਾਰ ਚੱਲਦੀ, ਉਸ ਬਾਣੀ ਵਿੱਚੋਂ ਸਤਿਗੁਰ ਪਾਤਸ਼ਾਹ ਜੀ ਨੇ ਜੋ ਬਚਨ ਬਖਸ਼ਿਸ਼ ਕੀਤਾ, ਆਓ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ।
ਮਾਰੂ ਮਹੱਲਾ ਪੰਜਵਾ।
ਮਾਰੂ ਰਾਗ ਹੈ ਪਿਆਰਿਓ, 5ਵੇਂ ਪਾਤਸ਼ਾਹ ਜੀ ਦੀ ਰਚਨਾ ਹੈ, ਉਹਨਾਂ ਦੇ ਪਾਵਨ ਬਚਨ ਹਨ।
ਸ਼ਾਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ।
ਵੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਨਾ ਸੰਪੂਰਨ ਭਾਵਨਾ ਇਸ ਸ਼ਬਦ ਵਿੱਚ ਜ਼ਾਹਿਰ ਕੀਤੀ ਹੈ। ਦਰਖਤ ਦੇ ਨਾਲ ਤਸਵੀਰ ਦਿੱਤੀ ਹੈ, ਤੁਲਨਾ ਕੀਤੀ ਹੈ ਕਿ ਇੱਕ ਦਰਖਤ ਨੂੰ ਸ਼ਸਤਰ ਨਾਲ ਕੁਹਾੜੀ ਨਾਲ ਕੱਟਿਆ ਜਾਂਦਾ, ਉਹ ਰੋਸ ਨਹੀਂ ਕਰਦਾ, ਕੁਹਾੜੀ 'ਚ ਦਸਤਾ ਪਿਆ ਉਸੇ ਲੱਕੜੀ ਦਾ ਹੀ ਹੈ। ਉਹ ਸ਼ਸਤਰ ਦੇ ਨਾਲ ਦਰਖਤ ਨੂੰ ਕੱਟ ਦਿੰਦੇ ਹਾਂ, ਉਹ ਰੋਸ ਨਹੀਂ ਕਰਦਾ, ਬਲਕਿ ਉਸੇ ਤਰ੍ਹਾਂ ਅਡਿੱਗ ਅਡੋਲ ਖੜਾ ਰਹਿੰਦਾ ਹੈ।
ਕਾਜ ਉਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ।
ਹੁਣ ਵੇਖੋ ਲੱਕੜੀ ਨੂੰ ਕੁਹਾੜੀ ਨਾਲ ਕੱਟਿਆ, ਆਰੀ ਨਾਲ ਚੀਰਿਆ, ਚੀਰ ਕੇ ਉਹਦੇ ਤਖਤੇ ਫੱਟੇ ਬਣਾਏ, ਉਹਨਾਂ ਦੇ ਨਾਲ ਕਸ਼ਤੀ ਬਣਾ ਦਿੱਤੀ, ਤੇ ਕਸ਼ਤੀ ਨੇ ਉਸੇ ਜੀਵ ਨੂੰ ਜਿਹਨੇ ਉਸ ਦਰਖਤ ਨੂੰ ਕੱਟਿਆ ਸੀ ਉਸੇ ਨੂੰ ਪਾਰ ਉਤਾਰਿਆ ਨਦੀ ਤੋਂ। ਤੇ ਸੰਸਾਰ ਵਿੱਚ ਐਸੇ ਬੜੇ ਉਪਕਾਰੀ ਬੰਦੇ ਹੋਏ ਨੇ ਜਿਨ੍ਹਾਂ ਨੇ ਆਪਣਾ ਜੀਵਨ ਕਈਆਂ ਲਈ ਵਾਰਿਆ, ਪਰ ਫਿਰ ਵੀ ਉਹ ਦੂਜਿਆਂ ਨੂੰ ਪਾਰ ਕਰਨ ਦਾ ਹੀ ਯਤਨ ਕਰਦਾ ਹਮੇਸ਼ਾ। ਸੋ ਪਿਆਰਿਓ ਇਹ ਵਡਿਆਈ ਇਹ ਮਾਣ ਸੰਸਾਰ ਵਿੱਚ ਬਹੁਤ ਵਿਰਲਿਆਂ ਨੂੰ ਹਾਸਲ ਹੁੰਦਾ, ਕਿਹਨਾਂ ਨੂੰ ਹੁੰਦਾ? ਮਹਾਰਾਜ ਦਰਸਾ ਰਹੇ ਹਨ।
ਮਨ ਮੇਰੇ ਰਾਮ ਰਾਉ ਨਿਤ ਨੀਤ।
ਸਤਿਗੁਰ ਪਾਤਸ਼ਾਹ ਜੀ ਨੇ ਦਰਸਾਇਆ, ਕਹਿੰਦੇ ਜਿਵੇਂ ਦਰਖਤ ਦੀ ਪਰਉਪਕਾਰੀ ਪ੍ਰਵਿਰਤੀ ਹੈ, ਤੇ ਜਿਹੜੇ ਨਾਮ ਜਪਦੇ ਨੇ, ਜਿਹੜੇ ਭਗਤੀ ਕਰਦੇ, ਉਹਨਾਂ ਦੇ ਜੀਵਨ ਵਿੱਚ ਵੀ ਪਰਉਪਕਾਰ ਦੀ ਐਸੀ ਅਵਸਥਾ ਆ ਜਾਂਦੀ ਹੈ।
ਦਇਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤ ਨਾ ਕੀ ਰੀਤ।
ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਤੇ ਦਇਆ ਕਰਦਾ, ਸਾਰਿਆਂ ਤੇ ਰਹਿਮਤ ਵਰਤਾਉਂਦਾ ਹੈ, ਜਿਹਦੀ ਬਖਸ਼ਿਸ਼ ਸਾਰਿਆਂ ਤੇ ਹੁੰਦੀ ਹੈ, ਐਸੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਸੰਤ ਜਨਾਂ ਦੀ ਇਹ ਰੀਤ ਹੈ। ਭਗਤੀ ਕਰਨ ਵਾਲਿਆਂ ਦਾ ਜੀਵਨ ਐਸਾ ਹੁੰਦਾ ਕਿ ਉਹਨਾਂ ਨੂੰ ਭਾਵੇਂ ਕੋਈ ਕਸ਼ਟ ਦੇ, ਕੋਈ ਦੁੱਖ ਦੇਵੇ, ਕੋਈ ਪਰੇਸ਼ਾਨੀਆਂ ਦੇ, ਕੋਈ ਉਹਨਾਂ ਦਾ ਜੀਵਨ ਵੀ ਸਮਾਪਤ ਕਰਨ ਤੱਕ ਜਾਵੇ, ਪਰ ਫਿਰ ਵੀ ਉਹ ਉਹਨਾਂ ਦੇ ਕਾਰਜ ਹੀ ਸਵਾਰਦੇ ਨੇ, ਉਹਨਾਂ ਦਾ ਭਲਾ ਹੀ ਕਰਦੇ ਹਨ। ਦੁਨੀਆਂ ਵਿੱਚ ਭਲੇ ਵਾਸਤੇ ਅਗਰ ਕੋਈ ਗੱਲ ਕੀਤੀ ਜਾਏ ਨਾ ਪਿਆਰਿਓ, ਤੇ ਜ਼ਿੰਦਗੀ 'ਚ ਸਿਰਫ ਇੱਕੋ ਥਾਂ ਤੇ ਐਸੀ ਚੀਜ਼ ਮਿਲੇਗੀ ਜਿਹੜੀ ਦੁਨੀਆਂ ਕਰ ਤੇ ਨਹੀਂ ਸਕਦੀ, ਪਰ ਸਾਡੇ ਗੁਰੂ ਸਾਹਿਬ ਨੇ ਉਹ ਲਿਖੀ ਬਾਣੀ ਵਿੱਚ। ਹਰੇਕ ਵਿਅਕਤੀ ਗਰੀਬ ਦਾ ਭਲਾ ਕਰਦਾ, ਮਾੜੇ ਦਾ ਭਲਾ ਕਰਦਾ, ਪਰ ਦੁਨੀਆਂ ਦੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹ 'ਚ ਲਿਖਿਆ, ਫਰੀਦਾ ਬੁਰੇ ਦਾ ਭਲਾ ਕਰ। ਇਹ ਹੋਰ ਕਿਸੇ ਵਿੱਚ ਨਹੀਂ ਲਿਖਿਆ, ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੀ ਬਾਣੀ ਕਹਿੰਦੀ ਹੈ ਕਿ ਕਿਸੇ ਬੁਰੇ ਦਾ ਵੀ ਭਲਾ ਕੀਤਾ ਜਾ ਸਕਦਾ ਹੈ। ਤੇ ਇਹ ਸਾਡੇ ਇਤਿਹਾਸ ਵਿੱਚ ਮਿਲਦਾ, ਵੇਖੋ ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋਹ ਬਿਮਾਰ ਪਿਆ, ਗੁਰੂ ਹਰਿ ਸਾਹਿਬ ਜੀ ਨੂੰ ਚਿੱਠੀ ਲਿਖਦਾ, ਮੇਰਾ ਬੱਚਾ ਬਿਮਾਰ ਹੈ, ਆਪ ਜੀ ਕੋਲ ਦਵਾਈ ਹੈ ਭੇਜੋ। ਤੇ ਮਹਾਰਾਜ ਨੇ ਉਹਦੇ ਵਾਸਤੇ ਉਹ ਦਵਾਈ ਭੇਜੀ, ਦਾਰਾ ਸ਼ਿਕੋਹ ਠੀਕ ਹੋਇਆ। ਨਹੀਂ ਤੇ ਗੁਰੂ ਹਰਿ ਸਾਹਿਬ ਕਹਿ ਸਕਦੇ ਸਨ, ਮੇਰੇ ਬਾਬੇ ਨਾਲ ਜੰਗਾਂ ਹੋਈਆਂ, ਮੈਂ ਤੁਹਾਡੇ ਬੱਚੇ ਵਾਸਤੇ ਦਵਾਈ ਕਿਉਂ ਭੇਜਾਂ। ਪਰ ਨਹੀਂ, ਗੁਰਮਤ ਦਾ ਸਿਧਾਂਤ ਹੈ ਜਿਵੇਂ ਦਰਖਤ ਨੂੰ ਕੱਟ ਦੇ ਕੁਹਾੜੀ, ਪਰ ਫਿਰ ਵੀ ਉਹ ਕਸ਼ਤੀ ਬਣ ਕੇ ਪਾਰ ਉਤਾਰਦਾ, ਲੋਹੇ ਨੂੰ ਵੀ ਪਾਰ ਕਰ ਦਿੰਦਾ। ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਨੇ ਵੀ ਸ਼ਾਹਜਹਾਂ ਵਰਗੇ ਦਾਰਾ ਸ਼ਿਕੋਹ ਵਰਗਿਆਂ ਦਾ ਵੀ ਇਲਾਜ ਕੀਤਾ, ਬੁਰਿਆਂ ਦਾ ਵੀ ਭਲਾ। ਬਾਣੀ ਦੇ ਸਿਧਾਂਤ ਅਨੁਸਾਰ ਲਿਖਿਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਇਹ ਅਵਸਥਾ ਕੇਵਲ ਸੰਤ ਪੁਰਸ਼ਾਂ ਦੇ ਵਿੱਚ ਹੁੰਦੀ, ਉਹਨਾਂ ਦੇ ਜੀਵਨ ਦੀ ਆਤਮਕ ਰੀਤ ਇਸੇ ਪ੍ਰਕਾਰ ਨਾਲ ਜਾਣੀ ਜਾਂਦੀ ਹੈ।
ਚਰਨ ਤਲੈ ਉਗਾਹੇ ਬੈਸਿਓ, ਸ਼ਰਮ ਨਾ ਰਹਿਓ ਸਰੀਰ।
ਮਨੁੱਖ ਦਾ ਜੀਵਨ ਜਦੋਂ ਇਸ ਪ੍ਰਕਾਰ ਨਾਲ ਬੀਤਦਾ ਹੋਵੇ, ਮਾਨੋ ਜਿਵੇਂ ਹੁਣ ਦਰਖਤ ਦੀ ਕਸ਼ਤੀ ਬਣੀ, ਕਸ਼ਤੀ ਵਿੱਚ ਕੋਈ ਬੈਠਾ, ਉਹਦੇ ਉੱਤੇ ਵਜ਼ਨ ਪਾ ਦਿੱਤਾ, ਹੁਣ ਉਹਨੇ ਆਪਣਾ ਸਾਰਾ ਬੋਝ ਕਸ਼ਤੀ ਵਿੱਚ ਲੱਦ ਦਿੱਤਾ, ਬੇਸ਼ੱਕ ਉਹਦੇ ਆਪਣੇ ਸਰੀਰ ਵਿੱਚ ਕੋਈ ਪਾਇਆ ਨਹੀਂ ਰਹੀ, ਪਰ ਫਿਰ ਵੀ ਐਸੀ ਬਖਸ਼ਿਸ਼ ਹੁੰਦੀ ਹੈ।
ਮਹਾਸਾਗਰ ਨਹਿ ਉਤਰਿਓ ਤੀਰ।
ਉਹ ਪਰਉਪਕਾਰੀ ਲੱਕੜੀ ਦੀ ਪ੍ਰਵਿਰਤੀ ਵੇਖੋ, ਲਹਿਰ ਆਈ, ਕਸ਼ਤੀ ਨੂੰ ਢਾਲ ਆਈ, ਪਰ ਕਸ਼ਤੀ ਨੇ ਆਪਣੇ ਅੰਦਰ ਸਵਾਰ ਨੂੰ ਡੋਬਣ ਨਹੀਂ ਦਿੱਤਾ, ਬਲਕਿ ਉਸ ਲਹਿਰ ਨੂੰ ਖੁਦ ਬਰਦਾਸ਼ਤ ਕੀਤਾ, ਤੇ ਜਿਹੜਾ ਕਸ਼ਤੀ ਵਿੱਚ ਸਵਾਰ ਬੈਠਾ ਸੀ ਉਹਨੂੰ ਪਾਰ ਉਤਾਰਨ ਦੀ ਕੋਸ਼ਿਸ਼ ਕੀਤੀ। ਇਸੇ ਤਰੀਕੇ ਨਾਲ ਧਰਮੀ ਪੁਰਸ਼ ਜਿਹੜੇ ਨੇ, ਉਹ ਸੰਕਟ ਕਈ ਵਾਰਾਂ ਆਪਣੇ ਤੇ ਲੈ ਲੈਂਦੇ ਨੇ। ਗੁਰੂਆਂ ਪੀਰਾਂ ਫਕੀਰਾਂ ਦਾ ਇਹੋ ਸੁਭਾਅ ਰਹਿੰਦਾ, ਉਹ ਸੰਕਟ ਆਪਣੇ ਤੇ ਹੰਢਾ ਲੈਂਦੇ ਨੇ, ਪਰ ਸੰਸਾਰ ਦੇ ਵਾਸਤੇ ਕੇਵਲ ਭਲੇ ਦੀ ਹੀ ਸੋਚਦੇ ਹਨ। ਤੇ ਪਿਆਰਿਓ, ਅਸੀਂ ਤੇ ਫਿਰ ਗੁਰੂ ਨਾਨਕ ਦੇ ਸਿੱਖ ਹਨ, ਸਾਡੇ ਲਈ ਤੇ ਸਿਧਾਂਤ ਹੀ ਇਸ ਪ੍ਰਕਾਰ ਦਾ ਹੈ। ਅਸੀਂ ਰੋਜ਼ਾਨਾ, ਬੇਸ਼ੱਕ ਇੱਕ ਗੁਰਸਿੱਖ ਰੋਜ਼ਾਨਾ ਭਾਵੇਂ ਪ੍ਰਸ਼ਾਦਾ ਇੱਕ ਵਕਤ ਹੀ ਛਕੇ, ਰੋਜ਼ਾਨਾ ਉਹਦੇ ਤਨ ਦੇ ਉੱਤੇ ਹੰਢਾਉਣ ਵਾਸਤੇ ਕੱਪੜਾ ਭਾਵੇਂ ਇੱਕ ਹੋਵੇ, ਭਾਵੇਂ ਉਸਦੇ ਸਿਰ ਤੇ ਛੱਤ ਹੋਵੇ ਜਾਂ ਨਾ ਹੋਵੇ, ਲੇਕਿਨ ਸ਼ਾਮ ਨੂੰ ਜਿਸ ਵੇਲੇ ਉਹ ਅਰਦਾਸ ਕਰੇਗਾ ਤੇ ਅਰਦਾਸ ਸੰਪੂਰਨ ਕਰਕੇ ਇੱਕ ਬਚਨ ਕਹੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਭਾਵੇਂ ਆਪਣਾ ਉਹਦਾ ਭਲਾ ਨਹੀਂ ਹੋ ਰਿਹਾ, ਪਰ ਗੁਰੂ ਨਾਨਕ ਦੇ ਨਾਮ ਲੈਣ ਵਾਲਿਓ, ਸੱਚੇ ਪਾਤਸ਼ਾਹ ਨੇ ਐਸੀ ਰਹਿਮਤ ਸਾਡੀ ਝੋਲੀ ਵਿੱਚ ਪਾਈ ਹੈ ਕਿ ਅਸੀਂ ਹਰ ਅਵਸਥਾ ਵਿੱਚ ਸੰਸਾਰ ਦਾ ਭਲਾ ਲੋਚਦੇ ਹਾਂ। ਇਸੇ ਕਾਰਨ ਕਰਕੇ ਦੁਨੀਆ ਨਤਮਸਤਕ ਹੁੰਦੀ ਹੈ, ਸਤਿਗੁਰ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਸਭ ਤੋਂ ਉੱਤਮ ਮੰਨਦੀ। ਸੋ ਮਹਾਰਾਜ ਨੇ ਉਸੇ ਅਵਸਥਾ ਦਾ ਇੱਥੇ ਜ਼ਿਕਰ ਕੀਤਾ ਕਿ ਕਸ਼ਤੀ 'ਚ ਵਜ਼ਨ ਰੱਖਣ ਵਾਲਾ ਵੀ ਭਾਵੇਂ ਲਹਿਰ ਨੂੰ ਬਰਦਾਸ਼ਤ ਨਾ ਕਰੇ, ਪਰ ਫਿਰ ਵੀ ਕਸ਼ਤੀ ਉਸ ਨੂੰ ਪਾਰ ਕਰਦੀ ਹੈ।
ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪ੍ਰੀਤ।
ਇਸੇ ਪ੍ਰਕਾਰ ਦੇ ਨਾਲ ਦੂਸਰੀ ਉਦਾਹਰਣ ਦਿੰਦਿਆਂ ਕਿਹਾ ਹੈ ਕਿ ਕਿਸੇ ਨੇ ਧਰਤੀ ਨੂੰ ਭਾਵੇਂ ਚੰਦਨ, ਅਰਗ ਜਾਂ ਅਗਰ ਕਹਿੰਦੇ ਨੇ ਸੁਗੰਧਿਤ ਪਦਾਰਥ ਹੈ, ਉਸੇ ਨੂੰ ਧਰਤੀ ਦੇ ਉੱਤੇ ਲੇਪਨ ਕਰਕੇ ਜੇ ਹੋਰ ਸੋਹਣਾ ਬਣਾ ਦਿੱਤਾ, ਖੁਸ਼ਬੂਦਾਰ ਬਣਾ ਦਿੱਤਾ, ਪਰ ਫਿਰ ਵੀ ਉਹਦੀ ਉਸ ਦੇ ਨਾਲ ਪ੍ਰੀਤ ਨਹੀਂ ਹੁੰਦੀ, ਕਿਉਂਕਿ ਧਰਤੀ ਨੂੰ ਸੁਗੰਧੀਆਂ ਨਾਲ ਵੀ ਫਰਕ ਨਹੀਂ ਪੈਂਦਾ ਅਤੇ ਇਸ ਦੇ ਬਰਾਬਰ ਦੂਜੀ ਥਾਂ ਤੇ ਕੋਈ ਐਸਾ ਕਰੇ।
ਦਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਬਿਪਰੀਤ।
ਜੇ ਉਸ ਦੇ ਵਿੱਚ ਕੋਈ ਵਿਸ਼ਟਾ ਗੰਦਗੀ ਕੋਈ ਹੋਰ ਪ੍ਰਕਾਰ ਦੀਆਂ ਬਦਬੂਦਾਰ ਚੀਜ਼ਾਂ ਵੀ ਲੈ ਆਵੇ ਤੇ ਧਰਤੀ ਕਦੇ ਅਫਸੋਸ ਨਹੀਂ ਕਰਦੀ। ਇਹ ਪਰਉਪਕਾਰੀ ਪ੍ਰਵਿਰਤੀ ਹੈ। ਧਰਮੀ ਪੁਰਸ਼ਾਂ ਦਾ ਪ੍ਰਭਾਵ ਵੀ ਇਹੀ ਰਹਿੰਦਾ। ਸੰਸਾਰ ਦੇ ਲੋਕ ਕੋਸ਼ਿਸ਼ ਕਰਦੇ ਨੇ ਕਿ ਮੈਂ ਦਾਨ ਪੁੰਨ ਕਰਾਂ ਤੇ ਸੰਸਾਰ ਵਿੱਚ ਨਾਮ ਹੋਵੇ। ਰੋਜ਼ ਆਸਾ ਕੀ ਵਾਰ ਵਿੱਚ ਸੁਣਦੇ ਹਾਂ, ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਦੁਨੀਆਂ ਚਾਹੁੰਦੀ ਹੈ ਵੀ ਮੇਰੀ ਤਾਰੀਫ ਹੋਵੇ, ਸੰਸਾਰ ਤਾਰੀਫ ਕਰੇ, ਪਰ ਪਰਉਪਕਾਰੀ ਪ੍ਰਵਿਰਤੀ ਜਿਨ੍ਹਾਂ ਦੇ ਅੰਦਰ ਹੋਵੇ ਉਹ ਧਰਤੀ ਦੀ ਤਰ੍ਹਾਂ ਹੁੰਦੇ ਨੇ। ਉਹ ਹਮੇਸ਼ਾ ਇਹ ਨਹੀਂ ਸੋਚਦੇ ਕੋਈ ਸੁਗੰਧਿਤ ਪਦਾਰਥ ਲਿਆਏ ਜਾਂ ਬਦਬੂਦਾਰ ਕਰੇ, ਉਹ ਦੋਨੋਂ ਅਵਸਥਾਵਾਂ ਵਿੱਚ ਅਡੋਲ ਹੀ ਰਹਿੰਦੇ ਨੇ, ਉਹਨਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ।
ਊਚ ਨੀਚ ਬੇਕਾਰ ਸੁਕ੍ਰਿਤ ਸੰਗਲਨ ਸਭ ਸੁਖ ਛਤਰ।
ਜਿੰਨੇ ਵੀ ਪ੍ਰਕਾਰ ਦੇ ਸੁਖ ਨੇ ਸੰਸਾਰ ਵਿੱਚ ਉਹ ਭਾਵੇਂ ਪ੍ਰਾਪਤ ਹੋ ਜਾਣ, ਕੋਈ ਉੱਚਾ ਹੋਵੇ, ਕੋਈ ਨੀਵਾਂ ਹੋਵੇ, ਕੋਈ ਚੰਗੇ ਕਰਮ ਕਰਨ ਵਾਲਾ ਹੋਵੇ ਚਾਹੇ ਕੋਈ ਮਾੜੇ ਕਰਮ ਕਰਨ ਵਾਲਾ ਹੋਵੇ, ਕਿਸੇ ਪ੍ਰਕਾਰ ਦੀ ਵੀ ਕੋਈ ਜ਼ਿੰਦਗੀ ਬਿਤਾ ਰਿਹਾ। ਪਰ ਇੱਕ ਧਰਮੀ ਦਾ ਅਸੂਲ ਹੈ, ਜੋ ਬਾਣੀ ਵਿੱਚ ਮਹਾਰਾਜ ਨੇ ਇੰਜ ਫਰਮਾਇਆ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ। ਜੇ ਚੰਗਾ ਕੰਮ ਕਰੇਗਾ, ਜੇ ਧਰਮੀ ਕੰਮ ਕਰੇਗਾ ਤੇ ਉਹਦਾ ਨਾਮ ਧਰਮੀ ਮੰਨਿਆ ਜਾਏਗਾ, ਜੇ ਮਾੜਾ ਕੰਮ ਹੈ ਕੁਕਰਮ ਕੀਤਾ ਤੇ ਫਿਰ ਕੁਕਰਮੀ ਹੀ ਉਸਨੂੰ ਗਿਣਿਆ ਜਾਣਾ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਦਰਸਾਇਆ, ਭਾਵੇਂ ਕੋਈ ਉੱਚਾ ਹੈ, ਭਾਵੇਂ ਨੀਵਾਂ ਹੈ, ਭਾਵੇਂ ਵਿਕਾਰੀ ਹੈ, ਭਾਵੇਂ ਚੰਗੇ ਕੰਮ ਕਰਨ ਵਾਲਾ ਤੇ ਚੰਗੇ ਕਰਮਾਂ ਵਿੱਚ ਰਹਿਣ ਵਾਲਾ ਵੀ, ਮਾੜੇ ਕਰਮਾਂ ਵਿੱਚ ਰਹਿਣ ਵਾਲਾ, ਦੋਨੋਂ ਅਵਸਥਾਵਾਂ ਵਿੱਚ ਇੱਕ, ਕਿਉਂਕਿ ਧਰਮੀ ਬੰਦੇ ਲਈ ਸਾਰੇ ਪ੍ਰਮਾਤਮਾ ਦੇ ਨੇ। ਉਹ ਅਕਾਲ ਪੁਰਖ ਨੇ ਹੀ ਸਭਨਾਂ ਨੂੰ ਪੈਦਾ ਕੀਤਾ, ਚਾਹੇ ਕੋਈ ਮਾੜਾ ਤੇ ਚਾਹੇ ਕੋਈ ਚੰਗਾ। ਸੋ ਨਿਰਵਿਕਾਰ ਦ੍ਰਿਸ਼ਟੀ ਬਣਾਉਣ ਵਾਸਤੇ ਇਹੋ ਜਿਹੀ ਆਤਮਕ ਅਵਸਥਾ ਦਾ ਹੋਣਾ ਮਨੁੱਖ ਦੇ ਜੀਵਨ ਵਿੱਚ ਅਤ ਜ਼ਰੂਰੀ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਦਰਸਾਇਆ ਕਿ ਉਹਨਾਂ ਸਭਨਾਂ ਦੇ ਜੀਵਨ ਵਿੱਚ ਇਹ ਚੰਗੇ ਕਾਰਜ ਹੀ ਰਹਿੰਦੇ ਹਨ।
ਮਿੱਤਰ ਸ਼ਤਰੂ ਕਾਨਾ ਕਸ਼ੂ ਜਾਣੈ ਸਰਬ ਜੀਵ ਸਮਤ।
ਫਿਰ ਉਹ ਮਿੱਤਰ ਤੇ ਸ਼ਤਰੂ ਨਾ ਕਿਸੇ ਨੂੰ ਆਪਣਾ ਮਿੱਤਰ ਸਮਝਦਾ, ਨਾ ਕਿਸੇ ਨੂੰ ਆਪਣਾ ਦੁਸ਼ਮਣ ਸਮਝਦਾ, ਸਾਰਿਆਂ ਨੂੰ ਬਰਾਬਰ ਜਾਣ ਕੇ ਔਰ ਇਸੇ ਤਰ੍ਹਾਂ ਆਪਣੇ ਜੀਵਨ ਦੀ ਆਤਮਕ ਅਵਸਥਾ ਮੰਨਦਾ। ਸੋ ਇਸੇ ਲਈ ਸਤਿਗੁਰ ਪਾਤਸ਼ਾਹ ਜੀ ਨੇ ਦਰਸਾਇਆ ਕਿ ਉਹਨਾਂ ਦੇ ਅੰਦਰ ਮਿੱਤਰ ਅਤੇ ਦੁਸ਼ਮਣੀ ਦੀ ਭਾਵਨਾ ਪੂਰੀ ਤਰ੍ਹਾਂ ਮਿਟ ਜਾਂਦੀ, ਸਾਰਿਆਂ ਨੂੰ ਬਰਾਬਰ ਸਮਝਦੇ ਹਨ।
ਕਰ ਪਰਗਾਸ ਪਰਚੰਡ ਪ੍ਰਗਟਿਓ ਅੰਧਕਾਰ ਬਿਨਾਸ।
ਜਦੋਂ ਸਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਵੇ ਤੇ ਆਤਮਕ ਗਿਆਨ ਜਿਸ ਵੇਲੇ ਪ੍ਰਚੰਡ ਰੂਪ ਵਿੱਚ ਉਹਨਾਂ ਦੇ ਜੀਵਨ ਅੰਦਰ ਆਉਂਦਾ ਤੇ ਅੰਦਰ ਦੀ ਅਗਿਆਨਤਾ ਚਲੀ ਜਾਂਦੀ ਹੈ, ਜਦੋਂ ਅੰਦਰ ਦੀ ਅਗਿਆਨਤਾ ਚਲੀ ਜਾਏ ਫਿਰ ਸਾਰੇ ਹੀ ਆਪਣੇ ਨਜ਼ਰ ਆਉਂਦੇ ਹਨ।
ਪਵਿੱਤਰ ਅਪਵਿੱਤਰ ਹੈ ਕਿਰਨ ਲਾਗੈ ਮਨ ਨਾ ਭਇਓ ਬਿਖਾਦ।
ਭਗਤੀ ਕਰਨ ਵਾਲੇ ਲਈ ਫਿਰ ਪਵਿੱਤਰ ਤੇ ਅਪਵਿੱਤਰਤਾ ਇਸ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਉਹ ਸਾਰਿਆਂ ਨੂੰ ਹੀ ਪਾਕ ਸਾਫ ਮੰਨਦੇ ਨੇ, ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਸ਼ੇ ਵਿਖਾਦ ਨਹੀਂ ਆਉਂਦਾ।
ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ।
ਫਿਰ ਭਾਵੇਂ ਉਹਨਾਂ ਨੂੰ ਕੋਈ ਠੰਡੇ ਥਾਂ ਤੇ ਰੱਖੇ ਤੇ ਭਾਵੇਂ ਉਹ ਤੱਤੇ ਥਾਂ ਤੇ ਚਲੇ ਜਾਣ, ਜਿਵੇਂ ਦੁਨੀਆਂ ਉੱਤੇ ਅਲੱਗ ਅਲੱਗ ਪ੍ਰਕਾਰ ਦੇ ਮੌਸਮ ਕਿਸੇ ਥਾਂ ਤੇ ਵੀ ਬੈਠ ਜਾਣ, ਉਹਨਾਂ ਭਗਤੀ ਕਰਨ ਵਾਲਿਆਂ ਦੇ ਲਈ ਸਾਰਾ ਕੁਝ ਇੱਕ ਬਰਾਬਰ, ਸਭ ਕੁਝ ਇੱਕ ਸਮਾਨ ਹੁੰਦਾ ਹੈ।
ਜਹਾਂ ਸਾ ਕਿਸ ਤਹਾਂ ਲਾਗਿਓ ਤਿਲ ਨਾ ਸੰਕਾ ਮਾਨ।
ਉਹ ਜਿਸ ਥਾਂ ਤੇ ਵੀ ਰਹਿੰਦੇ ਨੇ ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ, ਭਾਣੇ ਦੇ ਵਿੱਚ ਚੱਲਦਿਆਂ ਰੱਤੀ ਮਾਤਰ ਵੀ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਕਰਦੇ, ਕਰਤੇ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੀ ਚੱਲਦੇ ਹਨ।
ਸੁਭਾਏ ਅਪਾਏ ਜੋ ਨਿਕਟ ਆਵੇ ਸੀਤ ਤਾਕਾ ਜਾਏ।
ਉਹਨਾਂ ਦੇ ਨੇੜੇ ਸੁਭਾਅ ਤੇ ਹੋਰ ਕਈ ਪ੍ਰਕਾਰ ਦੇ ਅਵਗਣ ਇਹ ਨਹੀਂ ਆਉਂਦੇ, ਸਗੋਂ ਬੜੀ ਸ਼ੀਤਲਤਾ ਦੇ ਨਾਲ ਬੜੀ ਸਹਿਜਤਾ ਨਾਲ ਕਾਰਜ ਕਰਦੇ ਨੇ। ਉਹ ਕੋਈ ਕ੍ਰੋਧ ਨਾਲ ਉਹਨਾਂ ਨੂੰ ਬੁਲਾਏ ਤੇ ਉਹਨਾਂ ਨੂੰ ਕ੍ਰੋਧ ਨਹੀਂ ਆਉਂਦਾ, ਕੋਈ ਬਹੁਤਾ ਮੋਹ ਵਿਖਾਏ ਤੇ ਉਹ ਮੋਹ ਵਿੱਚ ਨਹੀਂ ਫਸਦੇ। ਭਗਤੀ ਕਰਨ ਵਾਲੇ ਆਪਣੇ ਆਪ ਨੂੰ ਪਰਮਾਤਮਾ ਦੇ ਪ੍ਰਤੀ ਵਾਹਿਗੁਰੂ ਪ੍ਰਤੀ ਸਮਰਪਿਤ ਰੱਖਦੇ ਹਨ।
ਆਪ ਪਰ ਕਾ ਕਛ ਨਾ ਜਾਣੈ ਸਦਾ ਸਹਿਜ ਸੁਭਾਏ।
ਨਾ ਉਹ ਕੁਛ ਆਪਣਾ ਸਮਝਦੇ ਨੇ ਭਗਤੀ ਕਰਨ ਵਾਲੇ, ਉਹ ਕਦੇ ਵੀ ਨਾ ਕੁਛ ਬੇਗਾਨਾ ਸਮਝਦੇ ਹਨ, ਸਭ ਕੁਛ ਅਕਾਲ ਪੁਰਖ ਵਾਹਿਗੁਰੂ ਦਾ ਮੰਨ ਕੇ ਹੀ ਸਹਿਜ ਸੁਭਾਅ ਦੇ ਵਿੱਚ ਰਹਿੰਦੇ ਹਨ।
ਚਰਨ ਸਰਣ ਸਨਾਥ ਇਹੋ ਮਨ ਰੰਗ ਲਾ ਰਾਤੇ ਲਾਲ।
ਉਸ ਅਕਾਲ ਪੁਰਖ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਰਹਿ ਕੇ ਉਸ ਪਰਮਾਤਮਾ ਨੂੰ ਆਪਣਾ ਨਾਥ ਮੰਨਦੇ ਹੋਏ ਭਗਤੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਹਨ ਤੇ ਸੂਹਾ ਰੰਗ ਲਾਲ ਰੰਗ ਭਗਤੀ ਦਾ ਰੰਗ ਉਹਨਾਂ ਦੇ ਜੀਵਨ ਵਿੱਚ ਰਹਿੰਦਾ ਹੈ।
ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ।
ਇਸ ਲਈ ਮਹਾਰਾਜ ਨੇ ਫਰਮਾਇਆ ਹਮੇਸ਼ਾ ਗੋਪਾਲ ਧਰਤੀ ਦੇ ਪਾਲਕ ਉਸ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ ਜੋ ਸਾਡੇ ਸਾਰਿਆਂ ਤੇ ਇਸੇ ਤਰ੍ਹਾਂ ਕਿਰਪਾ ਕਰਦਾ, ਸਾਰੀ ਕਾਇਨਾਤ ਤੇ ਕਿਰਪਾ ਕਰਦਾ ਹੈ। ਸੋ ਸਤਿਗੁਰ ਪਾਤਸ਼ਾਹ ਜੀ ਨੇ ਜੋ ਸਾਡੇ ਸਾਰਿਆਂ ਤੇ ਐਸੀ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਕਿ ਅਸੀਂ ਗੁਰੂ ਚਰਨਾਂ ਵਿੱਚ ਬੈਠੇ ਹਾਂ, ਗੁਰੂ ਕੇ ਸ਼ਬਦ ਦੀ ਵਿਚਾਰ ਸਰਵਣ ਕੀਤੀ, ਅਸੀਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਿਓ, ਤੁਹਾਡੇ ਚਰਨਾਂ ਵਿੱਚ ਆਏ ਹਾਂ, ਇੱਥੋਂ ਸਿੱਖੀ ਦੀ ਦਾਤ ਲੈ ਕੇ ਜਾਈਏ, ਅੰਮ੍ਰਿਤ ਦੀ ਦਾਤ ਲੈ ਕੇ ਜਾਈਏ, ਨਾਮ ਦੀ ਦਾਤ ਲੈ ਕੇ ਜਾਈਏ, ਤਾਂ ਕਿ ਸਾਡੀ ਸਾਰੀਆਂ ਦੀਆਂ ਝੋਲੀਆਂ ਭਰ ਜਾਣ, ਗੁਰੂ ਸਾਹਿਬ ਦੀ ਸਾਡੇ ਸਾਰਿਆਂ 'ਤੇ ਰਹਿਮਤ ਹੋਵੇ। ਆਪ ਸਮੂਹ ਸਾਧ ਸੰਗਤ ਦਾ, ਗੁਰੂ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਵਿਚਾਰ ਕੀਤੀ। ਸਿੰਘ ਸਾਹਿਬ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਤਿਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪ ਸੰਗਤ ਦੀ ਸੇਵਾ ਬਖਸ਼ੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸੰਪੂਰਨਤਾ ਕਰੀਏ ਜੀ।
ਚਰਨ ਸਰਣ ਸਨਾਥ ਇਹੋ ਮਨ ਰੰਗ ਰਾਤ ਲਾਲ। ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।